$1,600
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6479030773 6479030773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-246-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो। इंश्योरेंस के खेतर विच लम्मा तजर्बा रखते हैं राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकते हैं।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਅੱਜ ਵੀਰਵਾਰ ਦਾ ਦਿਨ ਆ ਜੀ, ਤੇ ਹਮੇਸ਼ਾ ਦੀ ਤਰ੍ਹਾਂ 2:57 ਤੱਕ ਆਪਣਾ ਸਾਥ ਰਹਿਣਾ ਆਵਾਜ਼ ਦੇ ਜ਼ਰੀਏ। ਵਿਚ ਦੀ 2:30 ਰਾਜਪਾਲ ਬਰਾੜ ਆਉਣਗੇ ਜੀ, 5 ਮਿੰਟ ਲੈਂਦੇ ਹੁੰਦੇ ਨੇ, ਤੇ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿਚ ਆਪਣੀਆਂ ਗੱਲਾਂ ਚੱਲਣੀਆਂ ਨੇ, ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਸਾਡਾ 416-620-1778 ਹੁੰਦਾ, ਤੇ ਰਾਣਾ ਜੀ ਦਾ ਨੰਬਰ ਆ 905-915-8484। ਮੇਰਾ ਨੰਬਰ ਹੈਗਾ 647-300-8436। ਪ੍ਰੋਗਰਾਮ ਤੋਂ ਬਾਅਦ ਚ ਜਾਂ ਪਹਿਲਾਂ ਸਾਨੂੰ ਆਪਣੇ ਜਿਹੜੇ ਸਾਡੇ ਸੈੱਲ ਨੰਬਰ ਦੇ ਨੇ ਉਹਨਾਂ ਤੇ ਕਾਲ ਕਰ ਸਕਦੇ ਹੋ। ਚੱਲਦੇ ਪ੍ਰੋਗਰਾਮ ਚ ਆਹ ਵਾਲਾ ਨੰਬਰ ਆ ਜਿਹੜਾ 416-620-1778, 416-620-1778, 416-620-1778 ਤੇ ਕਾਲ ਕਰ ਲਿਓ। ਅੱਜ ਜੀ 15 ਅਗਸਤ ਆ, ਕਹਿੰਦੇ ਕੋਈ ਨਾ ਬਹੁਤ ਸਾਲਾਂ ਦੀ ਗੱਲ ਆ, ਕੋਈ ਕਵੀ ਆ ਜਿਹੜਾ ਉਹ ਕਵਿਤਾ ਸੁਣਾ ਰਿਹਾ ਸੀ ਬੜੇ ਜੋਸ਼ ਨਾਲ। ਤੁਹਾਨੂੰ ਪਤਾ ਵੀ ਜਿਹੜੇ ਜਦੋਂ ਕਵੀ ਸੰਮੇਲਨ ਹੁੰਦੇ ਬਹੁਤ ਜੋਸ਼ ਹੁੰਦਾ, ਬੜੇ ਜ਼ੋਰ ਸ਼ੋਰ ਨਾਲ ਕਿਤਾਬਾਂ ਜਿਹੜੀਆਂ ਕਵਿਤਾਵਾਂ ਪੜ੍ਹਦੇ ਨੇ। ਕਹਿੰਦਾ 15 ਅਗਸਤ ਆਇਆ, ਜਿਵੇਂ ਜਿਵੇਂ ਬੋਲੇ ਤੇ ਜੋਸ਼ ਉਹਦਾ ਚੜ੍ਹਦਾ ਜਾਵੇ ਤਾਂ ਉਹਨੂੰ 15 ਅਗਸਤ ਆਇਆ। ਸਾਹਮਣੇ ਇੱਕ ਬੈਠਾ ਸੀ ਸੱਜਣ, ਕਹਿੰਦਾ ਉਹ ਫੇਰ ਕੀ ਹੋਇਆ? ਕਹਿੰਦਾ ਫੇਰ ਜੀ 16 ਅਗਸਤ ਆ ਗਿਆ, ਜਿਵੇਂ ਫੂਕ ਨਿਕਲ ਗਈ ਹੁੰਦੀ ਆ। ਇਸ ਤਰ੍ਹਾਂ 15 ਅਗਸਤ ਵਾਲਾ ਢੋਲ ਢਮੱਕਾ ਜਿਹੜਾ ਚੱਲਦਾ ਤੇ 16 ਅਗਸਤ ਨੂੰ ਫੂਕ ਨਿਕਲ ਜਾਂਦੀ ਹੈ, ਉਵੇਂ ਹੀ ਦਿਨ ਆ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਾਂਦਾ। ਖੈਰ, ਜਿਹੜੇ ਕੈਨੇਡਾ ਦੇ ਜੰਮਪਲ ਨੇ ਉਹਨਾਂ ਨੂੰ ਤਾਂ ਨਹੀਂ ਬਹੁਤਾ ਅੰਦਾਜ਼ਾ ਹੋਣਾ, ਪਰ ਜਿਨ੍ਹਾਂ ਨੇ ਅੱਧੀਆਂ ਜ਼ਿੰਦਗੀਆਂ ਇੰਡੀਆ ਚ ਲਾਈਆਂ ਨੇ ਉਹਨਾਂ ਨੂੰ ਪਤਾ ਵੀ ਅੱਜ ਭਾਰਤ ਦੀ ਆਜ਼ਾਦੀ ਦਾ ਦਿਨ ਆ, ਤੇ ਆਜ਼ਾਦੀ ਦਾ ਧੂਮ ਧੜੱਕਾ ਜਿਹੜਾ ਉਹ ਬਹੁਤ ਚੱਲਦਾ ਹੁੰਦਾ, ਬਹੁਤ ਪ੍ਰਚਾਰ ਚੱਲਦਾ। 26 ਜਨਵਰੀ ਤੇ 15 ਅਗਸਤ ਨੇ ਨਾ ਜਿਹੜੇ ਦੋ ਅਹਿਮ ਦਿਨ ਨੇ, ਜਿਹੜੇ ਲੋਕ ਭਾਰਤ ਦੇ ਵਿੱਚੋਂ ਆਏ ਨੇ ਉਹਨਾਂ ਨੂੰ ਕਈ ਵਾਰੀ ਆਪਣੇ ਜਨਮ ਦਿਨ ਨਾਲੋਂ ਜ਼ਿਆਦਾ ਅਹਿਮ ਲੱਗਦੇ ਆ। ਪਾਵਰ ਟਰਾਂਸਫਰ ਹੋਇਆ ਸੀ, ਸੱਤਾ ਦੀ ਤਬਦੀਲੀ ਹੋਈ ਸੀ ਇਸ ਦਿਨ। ਪੰਜਾਬ ਤੇ ਬੰਗਾਲ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਕਹਿ ਲਓ ਜੀ ਬਿਲਕੁਲ ਉਲਟ ਹੋਇਆ ਸੀ, ਇਹਨਾਂ ਨੂੰ ਵੰਡਤਾ ਸੀ ਪੰਜਾਬ ਤੇ ਬੰਗਾਲ ਨੂੰ, ਤੇ ਦੂਜੇ ਪਾਸੇ ਬਾਕੀ ਸਾਰਿਆਂ ਨੂੰ ਇਕੱਠਾ ਕਰਤਾ ਸੀ, ਤੇ ਮਗਰੋਂ ਇਹਨਾਂ ਨੂੰ ਵੰਡ ਕੇ ਉਧਰ ਇਧਰ ਪਾਕਿਸਤਾਨ ਇੱਕ ਅਲੱਗ ਦੇਸ਼ ਬਣਾਤਾ, ਤੇ ਉਧਰ ਤੁਹਾਨੂੰ ਪਤਾ ਹੀ ਆ ਵੀ ਉਧਰ ਵੀ ਪਹਿਲਾਂ ਪਾਕਿਸਤਾਨ ਬਣ ਗਿਆ ਸੀ ਪਰ ਬਾਅਦ ਦੇ ਵਿੱਚ ਬੰਗਲਾਦੇਸ਼ ਬਣ ਗਿਆ। ਇੱਥੇ ਤਾਂ ਹੋਈ ਸੀ ਕਤਲੋਕਾਰਤ, ਤੁਹਾਨੂੰ ਪਤਾ ਵੀ 10 ਲੱਖ ਲੋਕ, 1 ਮਿਲੀਅਨ ਦੇ ਕਰੀਬ ਲੋਕ ਆ ਜਿਹੜੇ ਉਹ ਉਹਨਾਂ ਦੀਆਂ ਜਾਨਾਂ ਗਈਆਂ, ਡਿਸਪਲੇਸ ਹੋਏ, ਉਹ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ। ਤੇ ਪਰ ਲੋਕ ਇਹ ਦਿਨ ਨੂੰ ਧੂਮ ਧੜੱਕੇ ਨਾਲ ਮਨਾਉਂਦੇ ਨੇ 15 ਅਗਸਤ ਨੂੰ, ਭਾਰਤੀ ਜਿੱਥੇ ਜਿੱਥੇ ਵੀ ਬੈਠੇ ਨੇ। ਭਾਰਤ ਦੇ ਵਿੱਚ ਹੋਣ ਬਾਹਰ ਹੋਣ ਕਾਫੀ ਆਜ਼ਾਦੀ ਦਾ ਜਿਹੜਾ ਹੱਲਾ ਗੁੱਲਾ ਹੁੰਦਾ। ਚਲੋ, ਆਪੋ ਆਪਣੇ ਜਜ਼ਬਾਤ ਨੇ ਜੀ, ਆਓ ਦੇਖੀਏ ਜਾਂਦੀ ਹੈ ਕਿਹੜੀ ਸ਼ਾਇਦ ਆ ਨਾ ਮੈਨੂੰ ਮੈਨੂੰ ਸੋਚਦੇ ਸੋਚਦੇ ਨੂੰ ਨਾ ਕਈ ਵਾਰੀ ਇੰਨਾ ਵਕਤ ਲੰਘ ਜਾਂਦਾ ਹੁਣ ਤਾਂ ਕਿੰਨੇ ਸਾਲ ਲੰਘ ਗਏ ਉਹ ਪਤਾ ਨੀ ਕਹਿੰਦੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਮਰ ਹੈਗੀ ਛੋਟੀ ਉਵੇਂ ਉਵੇਂ ਬੰਦੇ ਦਾ ਦਿਮਾਗ ਖੁੱਲਦਾ ਉਵੇਂ ਉਵੇਂ ਅਕਲ ਆਉਂਦੀ ਜਾਂਦੀ ਪਰ ਸਮੱਸਿਆ ਇਹ ਆ ਵੀ ਜਦੋਂ ਨੂੰ ਅਕਲ ਆਉਣ ਲੱਗਦੀ ਉਦੋਂ ਨੂੰ ਬੰਦੇ ਦਾ ਰਾਮ ਨਾਮ ਸਤਿਹ ਹੋ ਜਾਂਦਾ ਉਦੋਂ ਨੂੰ ਬੰਦਾ ਜਿਹੜਾ ਤਾਂ ਤੋਂ ਜਾਂਦਾ ਆਜ਼ਾਦੀ ਦੇ ਪੂਰੇ ਮਤਲਬ ਨਹੀਂ ਸਮਝ ਲੱਗੇ ਨਹੀਂ ਪਤਾ ਲੱਗੇ ਪੂਰੇ ਮੈਨੂੰ ਇਹ ਤਾਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਤੁਸੀਂ ਮੈਂ ਕਹਿੰਦਾ ਬੰਦੇ ਦੀ ਆਜ਼ਾਦੀ ਬੰਦਾ ਬੱਚਾ ਜਦੋਂ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਤੁਸੀਂ ਮੈਨੂੰ ਦੱਸੋ ਆਜ਼ਾਦੀ ਕਿੱਥੇ ਆ ਅਜੇ ਮਾਂ ਦੇ ਪੇਟ ਚੋਂ ਬਾਹਰ ਆਇਆ ਹੀ ਉਹਦਾ ਪਹਿਲਾਂ ਨਾਂ ਜਿਹੜਾ ਰੱਖਿਆ ਉਹ ਗੁਲਾਮੀ ਚੋਂ ਹੀ ਨਿਕਲਿਆ ਨਾਂ ਉਹ ਨਾਂ ਆਧਾਰਾ ਲਿਆ ਉਹ ਸਿੰਘ ਆ ਕੁਮਾਰ ਆ ਕੁਛ ਹੋਰ ਆ ਉਹਦੇ ਤੇ ਠੱਪਾ ਲਾਇਆ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਉਹਦੀ ਆਜ਼ਾਦ ਸੋਚ ਜਿਹੜੀ ਉਹਦੇ ਦਿਮਾਗ ਦੇ ਵਿੱਚ ਪ੍ਰਕਿਰਿਆ ਚੱਲ ਰਹੀ ਆ ਬੋਲਣ ਤੋਂ ਪਹਿਲਾਂ ਹੀ ਉਹਦੇ ਉੱਤੇ ਬਾਹਰਲਾ ਠੱਪਾ ਜਿਹੜਾ ਲੱਗ ਜਾਂਦਾ ਜੇ ਉਹ ਜ਼ੁਬਾਨ ਆਪਣੇ ਤਰੀਕੇ ਨਾਲ ਹਿਲਦੀ ਉਹ ਹਿਲਾਉਂਦਾ ਉਹਨੂੰ ਜ਼ੁਬਾਨ ਨੂੰ ਮੋੜ ਕੇ ਨਹੀਂ ਤੂੰ ਐਂ ਬੋਲਣਾ ਫੋਰ ਐਗਜ਼ਾਮਪਲ ਉਹ ਕੋਈ ਵੀ ਸ਼ਬਦ ਬੋਲ ਰਿਹਾ ਉਹ ਨਹੀਂ ਐ ਨੀ ਐਂ ਬੋਲਣਾ ਤੂੰ ਤੂੰ ਆਹ ਗੱਲ ਐ ਨੀ ਤੂੰ ਐ ਸੋਚਣੀ ਆ ਤੂੰ ਉੱਥੇ ਬੈਠਣਾ ਤੇਰਾ ਸਿਰ ਨੀ ਨੰਗਾ ਹੋਣਾ ਚਾਹੀਦਾ ਸਿਰ ਢੱਕਿਆ ਹੋਣਾ ਚਾਹੀਦਾ ਤੂੰ ਉੱਥੇ ਖੜਾ ਨਾ ਉਹ ਜਗ੍ਹਾ ਹੱਥ ਤੇਰੇ ਜੁੜਨੇ ਚਾਹੀਦੇ ਹੱਥ ਅੱਡ ਅੱਡ ਨਹੀਂ ਹੋਣੇ ਚਾਹੀਦੇ ਉੱਥੇ ਜਾ ਕੇ ਤੂੰ ਝੁਕਣਾ ਸਿੱਧਾ ਨਹੀਂ ਖੜਾ ਹੋਣਾ ਤੂੰ ਥੋੜਾ ਝੁਕਿਆ ਤੂੰ ਜ਼ਿਆਦਾ ਝੁਕਣਾ ਤੇਰੀ ਕਮਰ ਕੁੱਬੀ ਹੋਣੀ ਚਾਹੀਦੀ ਆ ਕੀ ਬੋਲਣਾ ਕੀ ਸੋਚਣਾ ਤੂੰ ਖਾਣਾ ਕੀ ਆ ਤੂੰ ਚਿਕਨ ਖਾਣਾ ਨਾ 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 ਨਾਨ ਵੈਜੀਟੇਰੀਅਨ ਬੰਦੇ ਆ ਆਪਾਂ ਤੂੰ ਪੋਰਕ ਖਾਣਾ ਨਾ 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 ਪੋਰਕ ਤਾਂ ਸਾਡੇ ਖਾਨਦਾਨ ਚ ਨਹੀਂ ਖਾਧਾ ਕਿਸੇ ਨੇ ਈਵਨ ਤੂੰ ਅਦਰਕ ਲਸਣ ਆ ਜਿਹੜਾ ਜਦੋਂ ਉਹਨੂੰ ਸਮਝ ਨਾ 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 ਆਪਾਂ ਅਦਰਕ ਲਸਣ ਨੂੰ ਹੱਥ ਨਹੀਂ ਲਾਉਣਾ ਤੇਰੇ ਕੇਸ ਇੰਨੇ ਹੋਣੇ ਚਾਹੀਦੇ ਆ ਦਾੜੀ ਵੱਡੀ ਹੋਵੇ ਛੋਟੀ ਹੋਵੇ ਕੱਟੀ ਹੋਵੇ ਪਜਾਮਾ ਪਾਇਆ ਹੋਵੇ ਕਛਹਿਰਾ ਪਾਇਆ ਹੋਵੇ ਪੱਗ ਬੰਨੀ ਹੋਵੇ ਬੋਦੀ ਕੀਤੀ ਹੋਵੇ ਦੱਸੋ ਮੈਨੂੰ ਕਿੱਥੇ ਜਾਂਦੀ ਆ ਉਹਦੀ ਆਜ਼ਾਦ ਸੋਚ ਤਾਂ ਡਿਵੈਲਪ ਹੀ ਨਹੀਂ ਹੋਣ ਦਿੱਤੀ ਆਲੇ ਦੁਆਲੇ ਦਾ ਠੱਪਾ ਸਮਾਜ ਵੱਲੋਂ ਪਰਿਵਾਰ ਵੱਲੋਂ ਪੰਚਾਇਤ ਵੱਲੋਂ ਦੇਸ਼ ਵੱਲੋਂ ਉਹਦੇ ਦਿਮਾਗ ਨੂੰ ਪਹਿਲਾਂ ਹੀ ਬੰਦ ਕਰਕੇ ਨਾ ਵੀ ਇਹ ਦਿਮਾਗ ਨੂੰ ਨਹੀਂ ਚੱਲਣ ਦੇਣਾ ਤੇ ਜੇ ਇਸ ਉੱਤੇ ਸਿੱਧ ਮਾੜਾ ਮੋਟਾ ਚੱਲਣ ਲੱਗ ਜੇ ਉਹ ਕੁਛ ਲਿਖਦੇ ਜੇ ਕੁਛ ਬੋਲਦੇ ਤੇ ਬਸ ਫਿਰ ਤਾਂ ਆਫਤ ਹੋ ਜਾਂਦੀ ਹੈ ਜੇ ਆਫਤ ਆ ਜਾਂਦੀ ਹੈ ਤੂਫਾਨ ਆ ਜਾਂਦਾ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਕੰਮ ਅਸੀਂ ਆਪਦੇ ਆਪ ਨੂੰ ਯਾਦ ਸਮਝਦੇ ਹਾਂ ਪਰ ਅਸੀਂ ਸਮਾਜਿਕ ਕਦਰਾਂ ਕੀਮਤਾਂ ਦੇ ਆਲੇ ਦੁਆਲੇ ਦੇ ਗੁਲਾਮ ਪੂਰੀ ਤਰ੍ਹਾਂ ਗੁਲਾਮ ਉਹਨੂੰ ਤੋੜਨ ਦੀ ਹਿੰਮਤ ਕਰਕੇ ਵੇਖੋ ਤੁਸੀਂ ਇਹ ਆਜ਼ਾਦੀ ਆ ਕਈ ਵਾਰੀ ਲੋਕ ਕਹਿ ਦਿੰਦੇ ਆ ਵੈਸਟਰਨ ਕੰਟਰੀਜ਼ ਦੇ ਵਿੱਚ ਆਜ਼ਾਦੀ ਆ ਮੁਕਾਬਲਤਨ ਜੇ ਆਪਾਂ ਕੰਪੈਰੇਟਿਵਲੀ ਜਾਂ ਰੈਲੇਟਿਵਲੀ ਕਹੀਏ ਈਸਟਰਨ ਕਲਚਰ ਨਾਲ ਉਹ ਥੋੜਾ ਜਿਹਾ ਫਰਕ ਆ ਪਰ ਇੱਥੇ ਵੀ ਤੁਸੀਂ ਆਪਣੇ ਵਿਚਾਰਾਂ ਦਾ ਖੁੱਲੇ ਰੂਪ ਦੇ ਵਿੱਚ ਪ੍ਰਗਟਾਵਾ ਕਰਕੇ ਵੇਖੋ ਇੱਥੇ ਇਹ ਆ ਵੀ ਇੱਥੇ ਜਬਰ ਉਸ ਤਰੀਕੇ ਨਾਲ ਨਹੀਂ ਹੁੰਦਾ ਗਾ ਇੱਥੇ ਮੂੰਹ ਪਾਸੇ ਨੂੰ ਕਰ ਲੈਂਦੇ ਆ ਮੂੰਹ ਵਿੰਗੇ ਕਰ ਲੈਂਦੇ ਆ ਤੁਸੀਂ ਬੋਲ ਕੇ ਦੇਖੋ ਰੇਡੀਓ ਤੇ ਕਿਤੇ ਕੋਈ ਨਾ ਪ੍ਰੋਗਰਾਮ ਤੁਸੀਂ ਹੋਰ ਹੀ ਤਰ੍ਹਾਂ ਦਾ ਕਰਕੇ ਵੇਖਿਓ ਜਿੱਥੇ ਤੁਸੀਂ ਪ੍ਰਚਲਿਤ ਕਦਰਾਂ ਕੀਮਤਾਂ ਤੇ ਵਿਚਾਰਾਂ ਤੇ ਸੱਟ ਮਾਰਨੀ ਹੋਵੇ ਮੈਂ ਵਿਚਾਰਧਾਰਕ ਤੌਰ ਤੇ ਕਹਿੰਦਾ ਸੱਟ ਮਾਰਨੀ ਵੈਸੇ ਨਹੀਂ ਸੱਟ ਮਾਰਨੀ ਕਹਿੰਦਾ ਤੇ ਤੁਹਾਡੇ ਸ਼ਾਇਦ ਸੱਟ ਵੱਜੇ ਮਤਲਬ ਇੱਕ ਦੀ ਆਜ਼ਾਦੀ ਬੰਦੇ ਦੀ ਜਿਹੜੀ ਹੈਗੀ ਆ ਉਹ ਲੱਗਦਾ ਦੂਜਿਆਂ ਨੂੰ ਵੀ ਤਾਂ ਐਵੇਂ ਹੀ ਆ ਮੈਂ ਤਾਂ ਕਹਿੰਦਾ ਸਾਰਾ ਸਮਾਜ ਹੀ ਜਿਹੜਾ ਹੈਗਾ ਉਹ ਵਿਚਾਰਾਂ ਦੀ ਬੋਲਣ ਚੱਲਣ ਦੀ ਪਹਿਰਾਵੇ ਦੀ ਆਜ਼ਾਦੀ ਚਾਹੀਦੀ ਆਜ਼ਾਦੀ ਇੱਥੇ ਹੈਗੀ ਆ ਪਰ ਉਹ ਨਾਂ ਦੀ ਆਜ਼ਾਦੀ ਆ ਤੇ ਈਸਟਰਨ ਕੰਟਰੀਜ਼ ਦੇ ਵਿੱਚ ਤਾਂ ਤੁਹਾਨੂੰ ਆਜ਼ਾਦੀ ਦਾ ਪਤਾ ਹੀ ਆ ਬਈ ਹਜੂਮ ਲੰਘਿਆ ਜਾਂਦਾ ਜਾਂ ਹਜੂਮ ਵੀ ਛੱਡੋ ਪੰਜ ਸੱਤ ਬੰਦੇ ਲੰਘੇ ਜਾਂਦੇ ਆ ਤੇ ਚੌਂਕ ਚੋਂ ਲੰਘੇ ਜਾਂਦੇ ਆ ਉਹਨਾਂ ਨੂੰ ਨਾ ਸਮੈਲ ਆ ਗਈ ਮੁਸ਼ਕ ਆ ਗਿਆ ਕਿਤੇ ਮਾੜਾ ਮੋਟਾ ਵੀ ਕਿਸੇ ਦੀ ਰਸੋਈ ਚ ਕੀ ਰਿੱਝ ਰਿਹਾ ਬਾਹਰ ਕਿਸੇ ਨੇ ਰੌਲਾ ਪਾਤਾ ਇਹ ਤਾਂ ਗਾਂ ਦਾ ਮੀਟ ਰਿੰਨਿਆ ਜਾ ਰਿਹਾ ਘਰੇ। ਉਹ ਰਸੋਈ ਚ ਵੜ ਕੇ ਭਾਵੇਂ ਉਹਦੇ ਵਿਚਾਰੇ ਉਹਦੇ ਭਾਵੇਂ ਆਂਡੇ ਉੱਬਲ ਰਹੇ ਹੋਣ, ਮੁਰਗਾ ਰਿੱਝ ਰਿਹਾ ਹੋਵੇ, ਭਾਵੇਂ ਮੂੰਗੀ ਦੀ ਦਾਲ ਬਣ ਰਹੀ ਹੋਵੇ, ਉਹ ਇਹ ਤਾਂ ਜੀ ਇਹ ਤਾਂ ਗਾਂ ਦਾ ਮੀਟ ਰਿੰਨ ਰਿਹਾ ਸੀ। ਮਤਲਬ ਧੱਕੇ ਨਾਲ ਆਪਦੇ ਜਿਹੜੇ ਸ਼ਬਦ ਆ ਦੂਜੇ ਦੇ ਮੂੰਹਾਂ ਚ ਪਾ ਕੇ ਤੁਸੀਂ ਉਹ ਪਰਿਵਾਰ ਦੇ ਸਾਰੇ ਮੈਂਬਰ ਉਹਨਾਂ ਨੂੰ ਅੱਗ ਲਾ ਕੇ ਬਾਲ ਦਿਓ, ਲੋਕਾਂ ਨੂੰ ਇਕੱਠੇ ਕਰ ਲਓ, ਲੋਕ ਵੀ ਅੱਗ ਲਾ ਕੇ ਬਾਲ ਦੇਣਗੇ ਸਮੇਤ ਘਰ ਦੇ। ਸਾਡੇ ਲਈ ਆਜ਼ਾਦੀ ਦੇ ਮਹਿਨੇ ਇਹ ਨੇ, ਉਹਨਾਂ ਨੂੰ ਸੂਰਮੇ ਬਣਾ ਦਿੰਦੇ ਲੋਕ। ਆਜ਼ਾਦ ਵਿਚਾਰ ਕਿੱਥੋਂ ਪ੍ਰਫੁੱਲਤ ਹੁੰਦੇ ਨੇ? ਤੁਸੀਂ ਜੰਮਦਾ ਬੱਚਾ ਨਾ ਜਿਹੜਾ ਉਹਦੇ ਉੱਤੇ ਕੋਈ ਪਾਬੰਦੀ ਨਾ ਲਾਓ, ਉਹਨੂੰ ਤੁਸੀਂ ਕੋਈ ਵਿਚਾਰਾਂ ਦਾ ਠੱਪਾ ਨਾ ਲਾਓ। ਉਹ ਬੱਚਾ ਵੱਡਾ ਹੋ ਕੇ ਦੇਖਿਓ ਕੀ ਬਣਦਾ ਫਿਰ। ਅੱਜ ਤੱਕ ਜਿੰਨੇ ਵੀ ਲੋਕਾਂ ਦਾ ਨਾਂ ਅਸੀਂ ਸੁਣਦੇ ਹਾਂ, ਮਹਾਨ ਇਨਸਾਨ ਜਿਨ੍ਹਾਂ ਨੇ ਕੋਈ ਖੋਜਾਂ ਕੀਤੀਆਂ ਨੇ, ਉਹ ਲੋਕ ਸੀ ਜਿਨ੍ਹਾਂ ਨੇ ਵਲਗਣਾਂ ਨੂੰ ਤੋੜਿਆ। ਜਿਹੜਾ ਕੁਛ ਉਹਨਾਂ ਦੇ ਦਿਮਾਗ ਚ ਪਹਿਲਾਂ ਬਿਠਾਇਆ ਗਿਆ ਸੀ, ਉਹਨੂੰ ਚੁਣੌਤੀ ਦਿੱਤੀ, ਉਹਨੂੰ ਚੈਲੰਜ ਕੀਤਾ। ਇਹ ਬੜਾ ਔਖਾ ਪ੍ਰੋਸੈਸ ਆ ਵੀ 5-7 ਸਾਲ 10 ਸਾਲ ਜਿਹੜਾ ਸਾਡੇ ਦਿਮਾਗ ਚ ਬਿਠਾ ਦਿੱਤਾ ਗਿਆ, ਕਿਤਾਬਾਂ ਰਾਹੀਂ, ਆਲੇ ਦੁਆਲੇ ਰਾਹੀਂ, ਭਾਸ਼ਾ ਰਾਹੀਂ, ਰਿਲੀਜਨ ਰਾਹੀਂ, ਕਲਚਰ ਰਾਹੀਂ ਸਾਡੇ ਦਿਮਾਗ ਜਿਹੜਾ ਕੁਛ ਬਿਠਾ ਤਾ ਨਾ, ਮੈਂ ਨਹੀਂ ਕਹਿੰਦਾ ਚੰਗਾ ਜਾਂ ਮਾੜਾ, ਇਹ ਮੈਂ ਗੱਲ ਨਹੀਂ ਕਰ ਰਿਹਾ। ਆਜ਼ਾਦੀ ਦਾ ਇਹਦੇ ਨਾਲ ਕੋਈ ਮਤਲਬ ਨਹੀਂ, ਕੋਈ ਚੀਜ਼ ਚੰਗੀ ਆ ਕੋਈ ਮਾੜੀ। ਅੱਛਾ, ਕੋਈ ਚੰਗੀ ਮਾੜੀ ਵੀ ਅਸੀਂ ਬਣਾਏ ਹੋਏ ਆ ਚੰਗੇ ਮਾੜੇ। ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਲਈ ਜਿਹੜੀ ਚੀਜ਼ ਮਾੜੀ ਸੀ, ਹੋ ਸਕਦਾ ਸਾਡੇ ਲਈ ਚੰਗੀ ਹੋਵੇ। ਜਿਹੜੀ ਚੀਜ਼ ਸਾਡੇ ਲਈ ਚੰਗੀ ਆ, ਹੋ ਸਕਦਾ ਅੱਜ ਤੋਂ ਆਉਣ ਵਾਲੀਆਂ 2 ਪੀੜ੍ਹੀਆਂ ਲਈ ਉਹ ਮਾੜੀ ਹੋਵੇ। ਇਹ ਚੰਗਾ ਮਾੜਾ, ਸੱਚ ਝੂਠ, ਇਹ ਸਭ ਅਸੀਂ ਆਪ ਮਿੱਥਿਆ ਹੋਇਆ। ਮੈਨੂੰ ਨਹੀਂ ਪਤਾ ਮੈਂ ਆਪਣੇ ਸ਼ਬਦਾਂ ਰਾਹੀਂ ਕਨਵੇ ਵੀ ਕਰ ਰਿਹਾ ਕਿ ਨਹੀਂ ਕਰ ਰਿਹਾ ਪ੍ਰੋਪਰਲੀ ਜੋ ਕੁਛ ਮੇਰੇ ਦਿਮਾਗ ਦੇ ਵਿੱਚ ਆ। ਮੈਂ ਤੁਹਾਨੂੰ ਬੜੀ ਠੋਸ ਉਦਾਹਰਣ ਦੇਣੀ ਚਾਹੁੰਦਾ। ਲਓ ਆਪਾਂ ਆਜ਼ਾਦੀ ਵਾਲੇ ਪਾਸਿਓਂ ਆ ਜਾ। ਮੈਂ ਤਾਂ ਤੁਹਾਨੂੰ ਨਾ ਪਰਸੈਪਸ਼ਨ, ਵਿਜੂਅਲਾਈਜੇਸ਼ਨ, ਅਸੀਂ ਦੇਖਦੇ ਹਾਂ ਸਾਡਾ ਦ੍ਰਿਸ਼ਟੀਕੋਣ ਕਿਵੇਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇਣੀ ਆ। ਨੰਗੇਜ਼, ਅਸ਼ਲੀਲਤਾ ਜਿਹਨੂੰ ਕਿਹਾ ਜਾਂਦਾ, ਕਿਸੇ ਬੰਦੇ ਨੇ ਕਿਹਾ ਵੀ ਅਸ਼ਲੀਲਤਾ ਉਦੋਂ ਸ਼ੁਰੂ ਹੋਈ ਆ ਜਦੋਂ ਇਨਸਾਨ ਨੇ ਆਪਣੇ ਸਰੀਰ ਨੂੰ ਪੱਤਿਆਂ ਨਾਲ ਢੱਕਣਾ ਸ਼ੁਰੂ ਕਰਤਾ। ਬਸ ਜੇ ਤੁਸੀਂ ਇਹ ਸ਼ਬਦ ਦੀ ਡੂੰਘਿਆਈ ਚ ਜਾ ਸਕਦੇ ਹੋ ਤੇ ਫਿਰ ਤੁਹਾਨੂੰ ਆਜ਼ਾਦੀ ਦੇ ਮਤਲਬ ਵੀ ਪਤਾ ਲੱਗ ਜਾਣਗੇ। ਜਾਨਵਰਾਂ ਦੇ ਵਿੱਚ ਕੋਈ ਅਸ਼ਲੀਲਤਾ ਨਹੀਂ, ਜਾਨਵਰਾਂ ਦੇ ਸਰੀਰ ਨੰਗੇ ਹੁੰਦੇ ਨੇ। ਅਸੀਂ ਸ਼ਬਦਾਂ ਦੇ ਰਾਹੀਂ ਇੰਨਾ ਕੁ ਜਾਲ ਬੁਣਿਆ ਹੋਇਆ ਗੁਲਾਮੀ ਦਾ ਤੇ ਉਹਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੰਨ ਲੈਂਦੇ ਹਾਂ। ਆਜ਼ਾਦ ਸੋਚ ਸਕਦੇ ਹੀ ਨਹੀਂ ਜੀ ਉਹ, ਕੋਈ ਮਾਈ ਦਾ ਲਾਲ ਕੋਈ ਯੋਧਾ ਹੁੰਦਾ ਜਿਹੜਾ ਉਹਦੇ ਚੋਂ ਬਾਹਰ ਨਿਕਲਦਾ। ਕਾਰਨ ਕੀ ਆ? ਕਾਰਨ ਇਹ ਆ ਵੀ ਜਿਹੜੀ ਵੀ ਗੱਲ ਅਸੀਂ ਆਲੇ ਦੁਆਲੇ ਕਰਦੇ ਹਾਂ, ਜਿਹੜੇ ਵੀ ਜਿਵੇਂ ਅਸੀਂ ਹੱਥ ਲਾਉਂਦੇ ਹਾਂ, ਜਿਵੇਂ ਸਾਡੇ ਬੁੱਲ ਹਿਲਦੇ ਨੇ, ਜਿਵੇਂ ਅਸੀਂ ਸੋਚਦੇ ਹਾਂ, ਆਪਣੇ ਵਿਚਾਰ ਵਿਅਕਤ ਕਰਦੇ ਹਾਂ, ਜਿਵੇਂ ਅਸੀਂ ਆਲਾ ਦੁਆਲਾ ਘੜਦੇ ਹਾਂ, ਆਲਾ ਦੁਆਲਾ ਬਣਾ ਲਿਆ, ਜਿਹੋ ਜਿਹਾ ਅਸੀਂ ਘਰ ਬਣਾ ਲਿਆ, ਜਿਵੇਂ ਅਸੀਂ ਚੀਜ਼ਾਂ ਟਿਕਾ ਲਈਆਂ, ਬੱਚੇ ਦੀ ਜਦੋਂ ਸੋਚਣ ਪ੍ਰਕਿਰਿਆ ਸ਼ੁਰੂ ਹੁੰਦੀ ਆ ਨਾ, ਕਿੱਥੇ ਉਹਦੇ ਆਪਣੇ ਦਿਮਾਗ ਦੇ ਵਿੱਚ ਨਿਊਰੋਨਸ ਦੇ ਕਨੈਕਸ਼ਨ ਬਣਨੇ ਸੀ, ਉਹਦਾ ਇੰਡੀਪੈਂਡੈਂਟ ਥਾਟ ਪ੍ਰੋਸੈਸ ਹੋਣਾ ਸੀ। ਅਸੀਂ ਉਹਦੇ ਥਾਟ ਪ੍ਰੋਸੈਸ ਨੂੰ ਨਾ ਇੱਕ ਡਾਇਰੈਕਸ਼ਨ ਦੇ ਕੇ, ਦੇਖੋ ਤੁਸੀਂ ਕਹਿ ਸਕਦੇ ਹੋ ਡਾਇਰੈਕਸ਼ਨ ਦੇਣੀ ਚਾਹੀਦੀ ਆ, ਆਪਾਂ ਕਹਿੰਦੇ ਹਾਂ ਨਾ ਛੋਟੇ ਬੱਚੇ ਨੂੰ ਉਂਗਲੀ ਫੜ ਕੇ ਤੋਰਨਾ ਸਿਖਾਉਣਾ ਚਾਹੀਦਾ। ਨਾ 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 ਨਾ, ਬਿਲਕੁਲ ਗਲਤ ਆ। ਛੋਟੇ ਬੱਚੇ ਨੂੰ ਜਦੋਂ ਤੁਸੀਂ ਉਂਗਲੀ ਫੜ ਕੇ ਤੋਰਨਾ ਸਿਖਾ ਲਿਆ, ਤੁਸੀਂ ਉਹਨੂੰ ਆਪਣੀ ਡਾਇਰੈਕਸ਼ਨ ਜਿਵੇਂ ਤੁਸੀਂ ਤੁਰਦੇ ਹੋ ਉਵੇਂ ਤੋਰਨਾ ਸਿਖਾਇਆ। ਉਹਨੂੰ ਡਿੱਗਣ ਦਿਓ, ਉਹਦੇ ਗੋਡੇ ਗਾਡੇ ਰਗੜੇ ਜਾਣ ਦਿਓ, ਉਹਨੂੰ ਆਪੇ ਤੁਰਨਾ ਆ ਜਾਣਾ। ਨੇਚਰ ਸਾਡੇ ਵਿੱਚ, ਨੇਚਰ ਧੜਕਦੀ ਆ, ਕੁਦਰਤ ਸਾਡੇ ਅੰਦਰ ਧੜਕਦੀ ਆ, ਕੁਦਰਤ ਨੇ ਤੁਰਨਾ ਕਿ ਉਹਨੂੰ ਭੱਜਣ ਲਾ ਦੇਣਾ। ਜਿਹੋ ਜਿਹੇ ਅਸੀਂ ਆਪ ਰੁੜਦੇ ਹਾਂ, ਉਹ ਜੇ ਅਸੀਂ ਜਵਾਕਾਂ ਨੂੰ ਰੋੜਨ ਲਾ ਦਿੰਦੇ ਹਾਂ। ਜਿੰਨੇ ਕੁ ਕਦਮ ਅਸੀਂ ਆਪ ਚੱਲਦੇ ਹਾਂ, ਉਨੇ ਕੁ ਕਦਮ ਅਸੀਂ ਜਵਾਕਾਂ ਨੂੰ ਚੱਲਣਾ ਸਿਖਾ ਦਿੰਦੇ ਹਾਂ। ਜਿੱਥੋਂ ਤੱਕ ਜ਼ਿੰਦਗੀ 'ਚ ਅਸੀਂ ਆਪ ਪਹੁੰਚਦੇ ਹਾਂ ਡਿੱਗ ਕੇ, ਮਤਲਬ ਉਨਾ ਕੁ ਅਸੀਂ ਜਵਾਕਾਂ ਨੂੰ ਸਿਖਾ ਦਿੰਦੇ ਹਾਂ। ਸਾਡੇ ਵਿੱਚੋਂ ਬਹੁਤੇ, ਮੇਰੀ ਗੱਲ ਦਾ ਨਾ ਤੁਸੀਂ ਬੁਰਾ ਨਾ ਮਨਾਇਓ ਦੋਸਤੋ, ਤੁਹਾਡੇ ਲਈ ਆਜ਼ਾਦੀ ਦਾ ਦਿਨ ਆ ਸਾਰੇ ਲਈ ਮਤਲਬ, ਪਰ ਸਾਡੇ ਭਾਰਤੀ ਸਮਾਜ ਦੇ ਵਿੱਚ ਬਹੁਤੇ ਲੋਕ, ਲਓ ਮੈਂ ਤੁਹਾਨੂੰ ਗੁਲਾਮੀ ਦੀ ਗੱਲ ਕਰਦਾ, ਆਜ਼ਾਦੀ ਦੀਆਂ ਜਿੰਨੀਆਂ ਮਰਜ਼ੀ ਟਾਰਾਂ ਮਾਰੀ ਜਾਓ, ਸਾਡੇ ਵਿੱਚੋਂ ਬਹੁਤੇ ਬੱਚੇ ਉਹੋ ਹੀ ਕੰਮ ਕਰਦੇ ਆ ਜਿਹੜਾ ਮਾਂ ਪਿਓ ਦਾ ਕੰਮ ਹੁੰਦਾ। ਸਭ ਤੋਂ ਵੱਡਾ ਗੁਲਾਮੀ ਦੀ ਜਿਹੜੀ ਸੰਗਲ ਆ ਇੱਥੇ ਹੀ ਆ ਗਿਆ। ਅਸੀਂ ਕਹਿੰਦੇ ਹਾਂ ਬੱਚਾ ਜਿਹੜਾ ਸਾਡੇ ਮੁਤਾਬਕ ਸਿੱਖੇ ਤੇ ਸਾਡੇ ਵਾਲਾ ਹੀ ਕੰਮ ਸਿੱਖੇ। ਜੱਟ ਦਾ ਪੁੱਤ ਜੱਟ, ਮੋਚੀ ਦਾ ਪੁੱਤ ਮੋਚੀ, ਦਰਜੀ ਦਾ ਪੁੱਤ ਦਰਜੀ। ਤੇ ਸਾਨੂੰ ਉਮਰ ਦੇ ਇੱਕ ਖਾਸ ਵਰਗ ਤੇ ਜਾ ਕੇ ਅਫਸੋਸ ਹੋ ਜਾਂਦਾ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਹੋਰ ਤਰ੍ਹਾਂ ਦੀ, ਅੱਜ ਕੱਲ ਦੀ ਪੀੜ੍ਹੀ ਧੱਕੇ ਨਾਲ ਆਜ਼ਾਦੀ ਲੈ ਲੈਂਦੀ ਮਾੜੀ ਮੋਟੀ। ਜੇ ਸਾਡੀ ਅਗਲੀ ਪੀੜ੍ਹੀ ਸਾਥੋਂ ਕੰਮ ਨਹੀਂ ਨਾ ਸਿੱਖਦੀ, ਅਸੀਂ ਕਹਿੰਦੇ ਤਾਂ ਨਿਕੰਮੇ ਹਾਂ। ਡਾਕਟਰ ਦਾ ਪੁੱਤ ਡਾਕਟਰ, ਵਕੀਲ ਦਾ ਪੁੱਤ ਵਕੀਲ, ਰਿਐਲਟਰ ਦਾ ਪੁੱਤ ਰਿਐਲਟਰ। ਅਸੀਂ ਕਹਿੰਦੇ ਬਹੁਤ ਤਰੱਕੀ ਕਰ ਲਈ, ਮਤਲਬ ਅਸੀਂ ਜਿਹੜਾ ਦਿਮਾਗੀ ਵਿਕਾਸ ਆ ਅਗਲੀ ਪੀੜ੍ਹੀ ਦਾ, ਇੱਥੇ ਫਰਕ ਆ ਫਿਰ ਵੀ, ਬਹੁਤ ਕੁਛ ਚੰਗਾ ਬਹੁਤ ਕੁਛ ਮਾੜਾ, ਪਰ ਗੱਲ ਆਜ਼ਾਦੀ ਦੀ ਹੋ ਰਹੀ ਹੈ। ਇਹ ਆਜ਼ਾਦੀ ਨਹੀਂ ਹੈ, ਕੂੜ ਕਬਾੜ ਕਿਤਾਬਾਂ ਰਾਹੀਂ ਜੋ ਸਾਡੇ ਦਿਮਾਗ 'ਚ ਸਕੂਲੀ ਸਿਲੇਬਸ ਨੇ ਪਾਤਾ, ਉਹ ਉਹਨੇ ਸਾਡਾ ਦਿਮਾਗ ਗੁਲਾਮ ਬਣਾਤਾ। ਸਾਨੂੰ ਕਿੰਨੇ ਸਾਲ ਲੱਗ ਜਾਂਦੇ, ਦਹਾਕੇ ਲੱਗ ਜਾਂਦੇ ਜਿਹੜਾ ਕੁਛ ਅਸੀਂ ਲਰਨ ਕੀਤਾ ਉਹਨੂੰ ਡੀ ਲਰਨ ਕਰਨ ਦੇ ਵਿੱਚ। ਨਹੀਂ ਹੁੰਦਾ, ਉਦੋਂ ਉਮਰ ਨਿਕਲ ਜਾਂਦੀ ਹੈ। ਜਦੋਂ ਉਮਰ ਨਿਕਲਦੀ ਹੈ ਫਿਰ ਸਰੀਰਕ ਸ਼ਕਤੀ ਤਾਂ ਘੱਟਦੀ ਘੱਟਦੀ ਆ, ਦਿਮਾਗੀ ਸ਼ਕਤੀ ਵੀ ਘੱਟਦੀ ਆ, ਸੋਚਣ ਪ੍ਰਕਿਰਿਆ ਸਲੋ ਹੋ ਜਾਂਦੀ ਆ। ਸੋ ਕਾਲਡ ਆਜ਼ਾਦੀ ਨੇ ਇੱਕ ਬੰਦੇ ਨੂੰ ਇੰਡੀਪੈਂਡੈਂਟ ਹੀ ਨਹੀਂ ਬਣਾਇਆ। ਜਿਹੜੀ ਮਿੱਟੀ ਦੇ ਵਿੱਚ ਅਸੀਂ ਖੇਡੇ, ਜਿਹੜੀ ਹਵਾ 'ਚ ਅਸੀਂ ਸਾਹ ਲਿਆ, ਜਿਹੜੇ ਦੋਸਤਾਂ ਮਿੱਤਰਾਂ ਚਾਚੇ ਤਾਇਆਂ ਦੀ ਗੋਦ ਦੇ ਵਿੱਚ ਖੇਡੇ, ਦੋਸਤ ਮਿੱਤਰਾਂ ਨਾਲ ਦੋਸਤੀ ਮਿੱਤਰਤਾ ਦਾ ਨਿੱਘ ਮਾਣਿਆ, ਜ਼ਿੰਦਗੀ ਦੇ ਜਿਹੜੇ ਪੂਰੇ ਸੋਹਣੇ ਜਵਾਨੀ ਦੇ ਸਾਲ ਸੀ ਸਕੂਲਾਂ ਕਾਲਜਾਂ ਦੀਆਂ ਚਾਰ ਦੁਆਰਿਆਂ 'ਚ ਬਿਤਾ ਲਏ, 25-27 ਸਾਲ ਬਾਅਦ ਸਾਨੂੰ ਪਤਾ ਲੱਗਿਆ ਵੀ ਉਸ ਦੇਸ਼ ਦੇ ਵਿੱਚ ਤਾਂ ਹੈ ਹੀ ਕੱਖ ਨਹੀਂ। ਜਾਂ ਜਿਹੜਾ ਬੰਦਾ ਆਪਣੇ ਬਲਬੂਤੇ ਕੁਝ ਬਣਨਾ ਚਾਹੁੰਦਾ ਉਹਨੂੰ ਤਾਂ ਥਾਂ ਥਾਂ ਤੇ ਗਾਲਾਂ, ਹਾਰ ਕੇ ਹੱਥ ਚੱਕ ਕੇ, ਜਿਹਦੇ ਕੁਝ ਸੀ ਵੀ ਉਹਨੂੰ ਵੀ ਵਿਚਾਰਾਂ ਦੀ ਆਜ਼ਾਦੀ ਵੀ ਕੁਛ ਚੰਗਾ ਕਰਨਾ ਅੱਗੇ ਵਧਣਾ, ਉਹ ਆਪਦਾ ਦੇਸ਼ ਛੱਡ ਕੇ ਆ ਗਏ। ਆਏ ਕਿ ਨਹੀਂ ਆਏ ਦੱਸੋ? ਜੇ ਸਾਰਿਆਂ ਨੂੰ ਉੱਥੇ ਰੁਜ਼ਗਾਰ, ਮੈਂ ਕਹਿੰਦਾ ਰੁਜ਼ਗਾਰ ਨਾ ਵੀ, ਸਾਰਿਆਂ ਨੂੰ ਜ਼ਿੰਦਗੀ ਜਿਉਣ ਦੇ ਸੋਹਣੇ ਮੁਖ, ਰੁਜ਼ਗਾਰ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ, ਰੁਜ਼ਗਾਰ ਨਾ ਵੀ ਹੋਵੇ ਬੰਦੇ ਕੋਲੇ, ਜੇ ਬੰਦੇ ਨੂੰ ਸਿਸਟਮ ਨੇ ਇਸ ਕੇਪੇਬਲ ਬਣਾਇਆ ਹੁੰਦਾ ਵੀ ਆਪਣੀ ਰੋਟੀ ਰੋਜ਼ੀ ਉਹ ਕਮਾ ਸਕੇ। ਜ਼ਰੂਰੀ ਨਾ ਰੁਜ਼ਗਾਰ, ਬੰਦਾ ਇੱਥੇ ਵੀ ਸੈਲਫ ਇੰਪਲੋਇਡ ਆ, ਵੱਡੀ ਗਿਣਤੀ ਸਮਾਲ ਬਿਜ਼ਨਸਿਸ ਨੇ, ਫੇਲ ਵੀ ਹੋ ਜਾਂਦੇ ਰਿਸੈਸ਼ਨ 'ਚ, ਫੇਰ ਆਪਣੇ ਆਸਰੇ ਫੇਰ ਖੜੇ ਹੋ ਜਾਂਦੇ ਕਿਉਂਕਿ ਹਿੰਮਤ ਆ। ਉਸ ਜ਼ਿੰਦਗੀ ਜਿਉਣ ਦੇ ਸਕਿੱਲ ਤਾਂ ਸਾਨੂੰ ਸਿਖਾਏ ਨਹੀਂ ਜਾਂਦੇ, ਐਜੂਕੇਸ਼ਨ ਸਾਨੂੰ ਦਿੱਤੀ ਨਹੀਂ ਜਾਂਦੀ। ਅੱਛਾ, ਮੈਂ ਇਕੱਲਾ ਉਹ ਸੋਸ਼ਲ ਸੈਟਅਪ ਦੀ ਗੱਲ ਨਹੀਂ ਕਰ ਰਿਹਾ, ਮੈਂ ਦਿਮਾਗੀ ਗੁਲਾਮੀ ਦੀ ਗੱਲ ਕਰ ਰਿਹਾ। ਮੇਰੀ ਗੱਲ ਦਾ ਬੁਰਾ ਨਾ ਮਨਾਇਓ, ਬਾਰ ਬਾਰ ਮੈਂ ਨੋਨ ਰਿਲੀਜੀਅਸ ਹਾਂ, ਪਰ ਮੈਂ ਜਿਹੜੇ ਰਿਲੀਜੀਅਸ ਆਪਣੇ ਆਪ ਨੂੰ ਕਹਾਉਂਦੇ ਨੇ ਉਹਨਾਂ ਦੇ ਕੁਸ਼ਚਨ ਖੜਾ ਕਰਦਾ। 32 ਕਰੋੜ ਦੇਵੀ ਦੇਵਤਿਆਂ ਦੇ ਵਿੱਚੋਂ ਗਿਆਨ ਦੀ ਦੇਵੀ ਜਿਹੜੀ ਹੈਗੀ ਆ ਸਰਸਵਤੀ, ਉਹਦੇ ਬਾਰੇ ਕਿੰਨਾ ਕੁ ਜਾਣਦੇ ਹੋ ਤੁਸੀਂ? ਰਾਮਚੰਦਰ ਜੀ ਦੀ ਸਾਰੀ ਉਮਰ ਤੁਸੀਂ ਪੂਜਾ ਕਰਦੇ, ਕਿੰਨਾ ਕੁ ਜਾਣਦੇ ਹੋ ਉਹਦੀ ਜ਼ਿੰਦਗੀ ਉਮਰ? ਜਿਹੜਾ ਜਿੰਨਾ ਕੁ ਸਕੂਲ 'ਚ ਤੁਹਾਨੂੰ ਪੜ੍ਹਾਇਆ ਉਹ ਵੀ ਭੁੱਲ ਗਏ। ਜੇ ਤੁਹਾਨੂੰ ਕਹਿ ਦੇਣਾ ਇਸ ਥਾਂ ਦੇ ਉੱਤੇ ਕੋਈ ਮੰਦਰ ਸੀ, ਇਹ ਢਾਹ ਕੇ ਮਸਜਿਦ ਬਣਾਤੀ ਸੀ, ਦੁਬਾਰਾ ਫਿਰ ਮਸਜਿਦ ਢਾਹ ਕੇ ਮੰਦਰ ਬਣਾਉਣ ਦੇ ਲਈ ਟੀਵੀ ਤੇ ਪ੍ਰਚਾਰ ਚੱਲਦਾ, ਇਕੱਠ ਹੁੰਦਾ ਮਾੜ ਲੋਕ, ਆਪਣਾ ਕੰਮ ਕਾਰ ਛੱਡ ਕੇ ਥੌੜੀਆਂ ਲੈ ਕੇ ਉਹ ਮਸਜਿਦ ਢਾਉਣ ਤੁਰ ਪੈਂਦੇ ਨੇ। ਆ 6 ਦਸੰਬਰ ਨੂੰ ਕੀ ਹੋਇਆ ਸੀ ਤੁਹਾਨੂੰ? ਮੇਰੇ ਖਿਆਲ 88 ਕਿ 86 ਸੀ, ਮੈਨੂੰ ਹੁਣ ਯਾਦ ਨਹੀਂ। ਆਪਣੇ ਆਜ਼ਾਦੀ ਦੇਖੋ ਵੀ ਸਾਡੇ ਦਿਮਾਗ ਚੱਲ ਰਹੀ ਪ੍ਰਕਿਰਿਆ ਵੀ, ਸਾਡਾ ਦਿਮਾਗ ਵੀ ਸਹੀ ਤਰੀਕੇ ਨਾਲ ਨਹੀਂ ਚੱਲਦਾ। ਇਹ ਆਜ਼ਾਦੀ ਨੇ ਸਾਨੂੰ ਆਹ ਕੁਛ ਦਿੱਤਾ ਵੀ ਸਾਨੂੰ ਕਹਿਤਾ ਬਈ ਭਾਈ ਜਿਨ੍ਹਾਂ ਦੇ ਸਿਰ ਤੇ ਨਾ ਉਹ ਦਸਤਾਰਾਂ ਸਜਾਈਆਂ ਹੋਈਆਂ ਉਹ ਦੇਸ਼ ਦੇ ਦੁਸ਼ਮਣ ਤੇ 84 ਦੇ ਵਿੱਚ ਕਤਲੇਆਮ ਕਰ ਦਿਓ। ਕਿੱਥੇ ਹੋਣਾ ਤਾਂ ਇਹ ਸੀ ਨਾ ਵੀ ਆਜ਼ਾਦੀ ਨੇ ਸਾਡਾ ਦਿਮਾਗ ਸੀ ਜਿਹੜਾ ਉਹਨੂੰ ਵਧਾਉਣਾ ਸੀ, ਪਰ ਉਹਨੂੰ ਉਹ ਦਿਮਾਗ ਸਾਡਾ ਸੁੰਗੜ ਗਿਆ। ਗਾਂ ਸੁੰਗੜੇ ਹੋਏ ਦਿਮਾਗ ਦੀਆਂ ਹੋਰ ਨਿਸ਼ਾਨੀਆਂ ਦੇਖੋ ਵੀ 500 ਸਾਲ ਸਾਡੇ ਸਿੱਖ ਭਾਈਆਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਰੰਗ ਆ ਜਿਹੜਾ ਉਹ ਕੇਸਰੀ ਆ ਕਿ ਖੱਟਾ ਕਿ ਨੀਲਾ। ਮਜ਼ਾਕ ਦੀ ਗੱਲ ਨਹੀਂ ਕਰ ਰਿਹਾ, ਸਿੱਖ ਵਿਦਵਾਨਾਂ ਨੂੰ ਪੁੱਛ ਲਓ। ਅੱਜ ਸਾਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਸਾਹਿਬ ਨੇ ਕੀ ਕਿਹਾ, ਰੋਜ਼ ਅਸੀਂ ਸਵੇਰੇ ਸ਼ਾਮ ਬਾਣੀ ਪੜ੍ਹਦੇ ਹਾਂ, ਉਹਨਾਂ ਨੇ ਸਾਨੂੰ ਆਹ ਕਿਹਾ ਵੀ ਪਿੰਡ ਦੇ ਵਿੱਚ 12-12 ਗੁਰਦੁਆਰੇ ਬਣਾ ਲਓ, ਰਾਮਦਾਸੀਆਂ ਦਾ ਜਿਹੜਾ ਹੈਗਾ ਗੁਰਦੁਆਰਾ ਅੱਡ, ਬਾਲਮੀਕੀਆਂ ਦਾ ਅੱਡ, ਨਾਮਧਾਰੀਆਂ ਦਾ ਅੱਡ ਤੇ ਜੱਟਾਂ ਦਾ ਅੱਡ। ਇਹੋ ਜਿਹੀ ਆਜ਼ਾਦੀ ਸਾਨੂੰ, ਕਿਆ ਬਾਤ ਹੈ, ਕਿਆ ਕਹਿਣੇ। ਮੇਰੇ ਕਹਿਣ ਦਾ ਮਤਲਬ ਆ ਬਈ ਛੋਟੇ ਬੱਚਾ ਜਦੋਂ ਹੁੰਦਾ ਨਾ ਉਹਦਾ ਆਜ਼ਾਦ ਵਿਕਾਸ ਨਹੀਂ ਹੋਣ ਦਿੰਦੇ ਅਸੀਂ, ਜਾਂ ਫਿਰ ਅਸੀਂ ਕਹਿੰਦੇ ਵੀ ਆਜ਼ਾਦੀ ਸਾਡੇ ਕੋਲ ਆਜ਼ਾਦੀ ਹੋਵੇ ਬਸ, ਅਸੀਂ ਕੁਛ ਮਰਜ਼ੀ ਕਰੀ ਜਾਈਏ ਦੂਜਾ ਨਾ ਕਰੇ। ਉਹ ਕੋਈ ਕੋਈ ਬੰਦਾ ਨਾ ਉੱਥੇ ਬਾਗ ਚ ਤੁਰਿਆ ਜਾਵੇ ਸੈਰ ਕਰਦਾ ਕਰਦਾ ਤੇ ਉਹਦੇ ਹੱਥ ਚ ਸੋਟੀ ਸੀ ਸੋਟੀ ਘੁਮਾਈ ਜਾਵੇ ਤੁਸੀਂ ਪਹਿਲਾਂ ਮੈਂ ਦੇਖਿਆ ਹੋਣਾ ਜਿਵੇਂ ਚਾਰਲੀ ਚੈਪਲਿਨ ਘੁਮਾਉਂਦਾ ਹੁੰਦਾ ਸੀ ਸੋਟੀ ਘੁਮਾਈ ਜਾਵੇ ਘੁਮਾ ਘੁਮਾ ਕੇ ਗਾਂਹ ਨੂੰ ਤੁਰਿਆ ਜਾਵੇ ਉਹਨੂੰ ਇੱਕ ਜੈਂਟਲਮੈਨ ਪੁੱਛਦਾ ਕਹਿੰਦਾ ਯਾਰ ਕਹਿੰਦਾ ਤੂੰ ਆ ਸੋਟੀ ਕਿਉਂ ਘੁਮਾਈ ਜਾਂਦਾ ਕਹਿੰਦਾ ਮੇਰੀ ਆਜ਼ਾਦੀ ਆ ਜੀ ਉਹ ਕਹਿੰਦਾ ਤੈਨੂੰ ਪਤਾ ਤੇਰੀ ਆਜ਼ਾਦੀ ਉੱਥੇ ਖਤਮ ਹੋ ਜਾਂਦੀ ਜਿੱਥੋਂ ਮੇਰਾ ਨੱਕ ਸ਼ੁਰੂ ਹੋ ਜਾਂਦਾ ਇਹਦਾ ਵੀ ਮਤਲਬ ਸਮਝ ਗਏ ਨਾ ਤੁਸੀਂ ਸਾਡੀ ਆਜ਼ਾਦੀ ਅਸੀਂ ਕਿਸੇ ਦੀ ਆਜ਼ਾਦੀ ਚ ਵਿਘਨ ਜਦੋਂ ਮਰਜ਼ੀ ਪਾਈਏ ਇੱਥੇ ਮੈਂ ਬਹੁਤ ਰੇਡੀਓ ਹੋਸਟ ਦੇਖੇ ਆ ਕਈ ਵਾਰ ਜਦੋਂ ਕੰਟਰੋਵਰਸ਼ਲ ਗੱਲ ਕਰਦੇ ਹੁੰਦੇ ਨਾ ਉਹ ਕਹਿੰਦੇ ਕੰਟਰੋਵਰਸ਼ਲ ਗੱਲ ਨਹੀਂ ਕਰਨੀ ਨਾ ਜੀ ਨਾ ਨਾ ਆਪਾਂ ਕਿਉਂ ਨਹੀਂ ਕਰਨੀ ਵਿਚਾਰਾਂ ਦੀ ਆਜ਼ਾਦੀ ਦਾ ਕੀ ਮਤਲਬ ਹੁੰਦਾ ਅੱਛਾ ਇਹਨਾਂ ਦੇਸ਼ਾਂ ਦੇ ਵਿੱਚ ਵੀ ਕੀ ਹੁੰਦਾ ਇੱਥੇ ਡਿਸਕਸ਼ਨ ਬਹੁਤ ਹੁੰਦੀ ਹੈ ਪਰ ਉਹ ਡਿਸਕਸ਼ਨ ਦਾ ਜਿਹੜਾ ਸਬਜੈਕਟਸ ਦਾ ਦਾਇਰਾ ਇੰਨਾ ਉਹ ਨੈਰੋ ਕਰਤਾ ਵੀ ਲੋਕਾਂ ਨੂੰ ਲੱਗਦਾ ਪਤਾ ਨਹੀਂ ਡਿਸਕਸ਼ਨ ਕਰਕੇ ਹੀ ਸਮਾਜ ਬਦਲ ਦੂ ਐਂ ਨਹੀਂ ਬਦਲਦਾ ਤੁਸੀਂ ਡਿਸਕਸ਼ਨ ਕਰੀ ਜਾਓ ਉਹ ਜਿਹੜੇ ਪੋਲੀਟੀਸ਼ੀਅਨ ਆ ਨਾ ਉਹ ਇਧਰਲੇ ਕੰਨੋਂ ਸੁਣਦੇ ਇੱਕ ਤਾਂ ਹੁੰਦਾ ਨਾ ਇਧਰਲੇ ਕੰਨੋਂ ਸੁਣਨਾ ਤੇ ਉਧਰਲੇ ਕੰਨੋਂ ਕੱਢ ਦੇਣਾ ਉਹ ਸੁਣਦਾ ਹੀ ਨਹੀਂ ਉਹ ਹੱਥ ਜੋੜ ਕੇ ਵੋਟਾਂ ਦੇ ਵਿੱਚ ਤੁਹਾਨੂੰ ਮੰਗਣ ਆ ਜਾਂਦੇ ਨੇ ਡੋਰ ਡੂਰ ਨੌਕਿੰਗ ਕਰਨ ਆ ਜਾਂਦੇ ਨੇ ਸੁਣਦਾ ਹੀ ਕੋਈ ਨਹੀਂ ਆਪਾਂ ਤਾਂ ਕੱਲੀ ਉਹ 15 ਅਗਸਤ ਦੀ ਆਜ਼ਾਦੀ ਦੀ ਗੱਲ ਕਰਦੇ ਸਾਰੀ ਦੁਨੀਆਂ ਦੇ ਵਿੱਚ ਜਿਹੜੀ ਆਜ਼ਾਦੀ ਹੈ ਉਹਦਾ ਇਹੋ ਜਿਹਾ ਮਾੜਾ ਹਾਲ ਹੋ ਗਿਆ ਨਾ ਜਲੂਸ ਨਿਕਲ ਗਿਆ ਆਜ਼ਾਦੀ ਦਾ ਮਾਨਸਿਕ ਤੌਰ ਤੇ ਅਸੀਂ ਗੁਲਾਮ ਬਣ ਗਏ ਸੋਸ਼ਲ ਮੀਡੀਆ ਨੇ ਗੁਲਾਮ ਬਣਾ ਲਿਆ ਅਸੀਂ ਖਾਂਦੇ ਉਹ ਆ ਜਿਹੜਾ ਸਾਨੂੰ ਸਮਾਜ ਖਵਾਉਂਦਾ ਇੰਨੀ ਜ਼ਹਿਰ ਖਾਂਦੇ ਹਾਂ ਅਸੀਂ ਕਾਹਦੀ ਆਜ਼ਾਦੀ ਆ ਅਸੀਂ ਸੋਚਦੇ ਉਵੇਂ ਹੈ ਜਿਵੇਂ ਸਮਾਜ ਸਾਨੂੰ ਸੋਚਣ ਲਾਉਂਦਾ ਅਸੀਂ ਪਹਿਨਦੇ ਉਹੀ ਕੁਛ ਆ ਜਿਹੜਾ ਸਾਨੂੰ ਸਾਡੇ ਦਿਮਾਗਾਂ ਚ ਬਿਠਾ ਦਿੱਤਾ ਜਾਂਦਾ ਫੈਸ਼ਨ ਅਸੀਂ ਭਾਵੇਂ ਨਾ ਵੀ ਬਿਮਾਰ ਹੋਈਏ ਸਾਨੂੰ ਸਿਸਟਮ ਕਹਿੰਦਾ ਤੁਸੀਂ ਬਿਮਾਰ ਹੋ ਸਾਡਾ ਸਰੀਰ ਕਹਿੰਦਾ ਵੀ ਨਹੀਂ ਮੈਂ ਆਪਣੇ ਆਪ ਨੂੰ ਠੀਕ ਕਰਨ ਨੂੰ ਪਰ ਸਾਡੇ ਸਮਾਜ ਦੇ ਵਿੱਚ ਬਿਠਾਇਆ ਹੋਇਆ ਡਾਕਟਰ ਸਾਨੂੰ ਕਹਿੰਦਾ ਨਾ 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 ਤੂੰ ਠੀਕ ਨਹੀਂ ਹੋਣਾ ਤੈਨੂੰ ਆ ਦਵਾਈ ਖਾਣੀ ਪੈਣੀ ਹੈ ਹਰੇਕ ਬੰਦਾ ਦਵਾਈ ਤੇ ਲੱਗਿਆ ਹੋਇਆ ਇਹ ਜਦੋਂ ਸਹੀ ਮਾਨਿਆਂ ਦੇ ਵਿੱਚ ਆਜ਼ਾਦੀ ਹੈ ਨਾ ਜਿਹੜੀ ਜਦੋਂ ਤੁਸੀਂ ਉਹਦੇ ਦਰਸ਼ਨ ਕਰਨੇ ਆ ਨਾ ਤੇ ਬਸ ਫਿਰ ਤੁਸੀਂ ਹੈਰਾਨ ਹੋ ਜਾਓਗੇ ਫਿਰ ਆਪਾਂ ਨੂੰ ਸਾਰਿਆਂ ਨੂੰ ਸਾਰੇ ਦਾ ਸਾਰਾ ਬਦਲਣਾ ਪੈਣਾ ਉਹ ਕਵੀ ਹੋਇਆ ਪਾਸ਼ ਕਹਿੰਦਾ ਤਾਰਿਆਂ ਨੂੰ ਵੇਖ ਕੇ ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲਿਓ ਜਦੋਂ ਕ੍ਰਾਂਤੀ ਆਵੇਗੀ ਤਾਂ ਤੁਹਾਨੂੰ ਵੀ ਤਾਰੇ ਵਿਖਾ ਦੇਵੇਗੀ ਇਵੇਂ ਆ ਜਦੋਂ ਸਹੀ ਮਾਰਾ ਚ ਆਜ਼ਾਦੀ ਆਊਗਾ ਤਾਂ ਆਜ਼ਾਦੀ ਕੂਕਣ ਵਾਲਿਆਂ ਨੂੰ ਉਹਨਾਂ ਨੂੰ ਪਤਾ ਫੇਰ ਲੱਗੂਗਾ ਵੀ ਆਜ਼ਾਦੀ ਕੀ ਸ਼ਾਇਦ ਆ ਨਾ ਨਹੀਂ ਸਾਡੇ ਤਾਂ ਇਹ ਆ ਤੁਸੀਂ ਚੋਣਾਂ ਰਾਹੀਂ ਅਕਾਲੀਆਂ ਨੂੰ ਚੁਣ ਲਓ ਅਕਾਲੀ ਬੱਲੇ ਬੱਲੇ ਆ ਤੁਸੀਂ ਇਨਕਲਾਬੀਆਂ ਨੂੰ ਚੁਣ ਲਓ ਆਪ ਵਾਲਿਆਂ ਨੂੰ ਇਹ ਵੀ ਬੱਲੇ ਬੱਲੇ ਆ ਮੈਂ ਕਹਿੰਦਾ ਜੀਵਨ ਕਾਮਰੇਡਾਂ ਨੂੰ ਚੁਣ ਲਓ ਤਰਕਸ਼ੀਲਾਂ ਨੂੰ ਚੁਣ ਲਓ ਇੱਥੇ ਲਿਬਰਲਾਂ ਨੂੰ ਚੁਣ ਲਓ ਚੁੜਿਆ ਹੋਇਆ ਤੁਸੀਂ ਐਨਡੀਪੀ ਨੂੰ ਚੁਣ ਲਓ ਕੰਜ਼ਰਵੇਟਿਵ ਨੂੰ ਚੁਣ ਲਓ ਸਹੀ ਮਾਨਿਆਂ ਦੇ ਵਿੱਚ ਆਜ਼ਾਦੀ ਜੁੱਦੀ ਨਾਂ ਦੀ ਕੋਈ ਚੀਜ਼ ਨਹੀਂ ਹੈ ਜਦੋਂ ਜਿਹੜਾ ਵੀ ਬੰਦਾ ਸੀਟ ਤੇ ਬੈਠ ਜਾਂਦਾ ਉਹਦਾ ਇੱਕੋ ਇੱਕ ਕੰਮ ਹੁੰਦਾ ਬਈ ਜਿੱਥੇ ਸਮਾਜ ਚੱਲ ਰਿਹਾ ਇਹਨੂੰ ਇੱਥੇ ਹੀ ਖੜਾ ਰਹਿਣ ਦਿਓ ਜੇ ਲੋਕਾਂ ਨੂੰ ਪੂਰੀ ਦੀ ਪੂਰੀ ਆਜ਼ਾਦੀ ਦੇਤੀ ਤੇ ਫਿਰ ਪਤਾ ਨਹੀਂ ਕੀ ਹੋਜੂ ਬਸ ਮੇਰੇ ਨਾਲ ਨਾ ਕਾਫੀ ਦੇਰ ਵੇਟ ਕਰਦੇ ਨੇ ਵੀਰ ਜੀ ਬਲਵਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਬਰਾ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ
ਵਧੀਆ ਜੀ ਤੁਸੀਂ 40 ਜੈਂਟਲਮੈਨ ਦਾ ਨਾਂ ਲੈ ਕੇ ਮਜ਼ਾ ਹੀ ਲਿਆ ਹਾਂਜੀ
ਧੰਨਵਾਦ ਜੀ ਧੰਨਵਾਦ ਬੜੀ ਸੋਹਣੀ ਪਰਸਨੈਲਿਟੀ ਸੀ ਜੀ ਦੇਖ ਲਓ ਅੱਛਾ ਤੁਸੀਂ ਚਾਰਲੀ ਚੈਪਲਿਨ ਬਾਰੇ ਜੇ ਤੁਸੀਂ ਪਾਓ ਦੂਜਿਆਂ ਨੂੰ ਹੀ ਸੌਣਾ ਹੁੰਦਾ ਸੀ ਵਿਚਾਰਾ ਆਪ ਬੜਾ ਫਿਕਰਮੰਦ ਹੁੰਦਾ ਸੀ ਹਨਾ
ਉਹਨੇ ਨਾ ਜੇ ਕਹਿ ਲਈਏ ਵੀ ਜਿੰਨੀ ਵੀ ਦੁਨੀਆਂ ਦੀ ਫਿਲਮ ਇੰਡਸਟਰੀ ਆ ਜੇ ਉਹਦਾ ਗੁਰੂ ਉਹਨੂੰ ਕਹਿ ਲਈਏ ਤਾਂ ਮੇਰਾ ਖਿਆਲ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੋਊਗੀ ਜੀ ਉਸਨੇ ਹੀ ਦੱਸਿਆ ਦੁਨੀਆਂ ਨੂੰ ਤੇ ਮੈਨੂੰ ਲੱਗਦਾ ਆਜ਼ਾਦੀ ਤੇ ਚਾਰਲੀ ਚੈਪਲਿਨ ਨੂੰ ਇੱਕ ਆ ਕੇ ਦੁਬਾਰਾ ਫਿਲਮ ਬਣਾਉਣੀ ਚਾਹੀਦੀ ਖਾਸ ਕਰਕੇ ਜਦੋਂ ਆਜ਼ਾਦੀ ਦੀ ਗੱਲ ਚੱਲ ਰਹੀ ਸੀ ਨਾ ਜਿਨਾਹ ਹੋ ਗਿਆ ਨਹਿਰੂ ਹੋ ਗਿਆ ਇਹ ਆਜ਼ਾਦੀ ਹੈ ਨਾ ਦੇਖੋ ਆਜ਼ਾਦੀ ਇਹ ਸੋ ਕਾਲ ਪੋਲੀਟੀਕਲ ਆਜ਼ਾਦੀ ਮਿਲੀ ਹੈ ਹੁਣ ਉਸ ਤੋਂ ਪਹਿਲਾਂ ਜਿਹੜੇ ਲੋਕ ਰਹਿੰਦੇ ਸੀ ਨਾ ਉਹ ਇੱਕ ਆਜ਼ਾਦੀ ਪੋਲੀਟੀਕਲ ਆਜ਼ਾਦੀ ਹੋ ਗਈ ਸੋਸ਼ਲ ਆਜ਼ਾਦੀ ਹੋ ਗਈ ਰਿਲੀਜੀਅਸ ਆਜ਼ਾਦੀ ਹੋ ਗਈ ਇਸ ਤੋਂ ਬਾਅਦ ਜਿਹੜੀ ਇਕਨੋਮਿਕ ਤੇ ਪਰਸਨਲ ਤੇ ਫੂਡ ਦੀ ਆਜ਼ਾਦੀ ਇਹ ਸਾਡੇ ਆਪਣੇ ਹੱਥ ਵਿੱਚ ਹੁੰਦੀ ਹਾਂਜੀ ਪਰ ਜਿਹੜੀ ਪੋਲੀਟੀਕਲ ਆਜ਼ਾਦੀ ਇਹਦਾ ਫਰਜ਼ ਬਣਦਾ ਤੁਹਾਨੂੰ ਸੋਸ਼ਲ ਆਜ਼ਾਦੀ ਤੇ ਰਿਲੀਜੀਅਸ ਆਜ਼ਾਦੀ ਜ਼ਰੂਰ ਦਵਾਵੇ ਹਾਂਜੀ ਇਹਦੇ ਵਿੱਚ ਵੇਖ ਲਓ ਹੁਣ ਆਪਾਂ ਦੇਸ਼ ਕਿੰਨਾ ਕਾਮਯਾਬ ਹੈ ਹਾਂਜੀ
ਹਾਂਜੀ
ਤੇ ਜਿਨ੍ਹਾਂ ਲੋਕਾਂ ਨੇ ਆਪਣੀ ਚਲੋ ਉਹਨਾਂ ਉਹ ਪੋਲੀਟੀਕਲੀ ਗੁਲਾਮ ਕਹਿ ਸਕਦੇ ਜਿਹੜੇ ਸਾਡੇ ਵੱਡੇ ਵਡੇਰੇ ਸੀ ਪਰ ਉਹਨਾਂ ਨੂੰ ਹੋਰ ਕਿਸੇ ਤਰ੍ਹਾਂ ਦੀ ਗੁਲਾਮੀ ਦਾ ਪਤਾ ਹੀ ਨਹੀਂ ਸੀ ਵੀ ਹੁੰਦੀ ਕੀ ਆ
ਹਾਂਜੀ
ਸੋਸ਼ਲ ਗੁਲਾਮੀ ਕੀ ਹੁੰਦੀ ਆ ਰਿਲੀਜੀਅਸ ਗੁਲਾਮੀ ਕੀ ਹੁੰਦੀ ਆ ਫੂਡ ਵਧੀਆ ਕਿਹੜਾ ਇਹ ਗੁਲਾਮੀ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਨੇ ਉਹਨਾਂ ਨੂੰ ਜਿਹੜੀ ਨਾ ਪੋਲੀਟੀਕਲ ਆਜ਼ਾਦੀ ਦੇ ਕੇ ਤੇ ਬਾਕੀ ਸਾਰੀਆਂ ਚੀਜ਼ਾਂ ਤੋਂ ਇਹਨਾਂ ਨੂੰ ਗੁਲਾਮ ਬਣਾਤਾ। ਇਹੋ ਜਿਹੀ ਆਜ਼ਾਦੀ ਮਿਲੀ ਹੈ ਜੀ ਇੰਡੀਆ ਦੇ ਵਿੱਚ ਇਹਨਾਂ ਨੂੰ। ਬਾਕੀ ਇੱਥੇ ਆਪਣਾ ਤੇ ਦੱਸਣ ਦੀ ਲੋੜ ਹੀ ਨਹੀਂ ਹੈਗੀ ਕੀ ਹੋਇਆ 1947 ਦੇ ਵਿੱਚ। ਤੇ ਜੇ ਆਜ਼ਾਦੀ ਜਿਹੜੇ ਲੋਕ ਮਨਾਉਂਦੇ ਆ, ਜੇ ਉਹਨਾਂ ਨੇ ਵਾਕਈ ਮਨਾਉਣੀ ਹੈ ਤਾਂ ਉਹਨਾਂ ਨੂੰ ਇਸ ਤਰ੍ਹਾਂ ਮਨਾਉਣੀ ਚਾਹੀਦੀ, ਭਾਈ ਸਾਡਾ ਜਿਹੜਾ ਪ੍ਰੋਮਿਸ ਸੀ ਆਜ਼ਾਦੀ ਦਾ ਉਹ ਕਿੱਥੇ ਆ, ਕਿੰਨੀ ਕੁ ਮਿਲੀ ਆ ਸਾਨੂੰ। ਹਾਂਜੀ ਕਿ ਉਹਨਾਂ ਨੇ ਗੁਲਾਮ ਪਿੱਛੇ ਵਾਂਗੂ ਹਾਂ ਨਾ ਹਾਂ ਰਲਾਈ ਜਾਣੀ ਆ, ਝੰਡਾ ਜਿੰਨਾ ਜ਼ਿਆਦਾ ਉੱਚਾ ਚੁੱਕਿਆ ਉਨਾ ਹੀ ਜੀ ਮੈਂ ਜ਼ਿਆਦਾ ਪੇਟਰੀਅਟ ਆ, ਉਨਾ ਹੀ ਮੈਂ ਜ਼ਿਆਦਾ ਜਿਹੜਾ ਹੈਗਾ ਆ ਇਹ ਨੈਸ਼ਨਲ ਮੈਂ ਉਸ ਕੰਟਰੀ ਦਾ। ਤੇ ਉਹਨਾਂ ਨੂੰ ਇੱਕ ਭੰਬਰ ਭੂਸੇ ਵਾਲੀ ਜਿਹੜੀ ਆ ਥਿਊਰੀ ਉਹਦੇ ਵਿੱਚ ਪਾਇਆ ਹੋਇਆ। ਹਾਂਜੀ ਜਦੋਂ ਕਿ ਲੋਕਾਂ ਦਾ ਇਹ ਫਰਜ਼ ਬਣਦਾ ਜਾਗਣ ਜਾ ਕੇ ਇਹ ਸਵਾਲ ਪੁੱਛਣ ਵੀ ਭਾਈ ਸਾਡੀ ਕਿੱਥੇ ਆ ਜੀ ਆਜ਼ਾਦੀ, ਸਾਡੀ ਆਜ਼ਾਦੀ ਦਿਓ ਸਾਨੂੰ ਜਿਹੜੀ ਲੈ ਕੇ ਦਿੱਤੀ ਸੀ ਤੁਹਾਨੂੰ ਲੋਕਾਂ ਨੇ। ਹਾਂਜੀ ਆਜ਼ਾਦੀ ਲੋਕਾਂ ਦੀ ਆ ਤੇ ਲੋਕਾਂ ਦੇ ਹੱਥ ਵਿੱਚ ਹੀ ਆ, ਲੋਕਾਂ ਦਾ ਹੀ ਫਰਜ਼ ਆ। ਇਹ ਜਿਹੜੇ ਚੋਰ ਚੱਕੇ ਆ ਜਿਹੜੇ ਪੋਲੀਟੀਕਲ ਲੀਡਰ ਬਣੇ ਫਿਰਦੇ ਆ ਇਹ ਵੋ, ਇਹ ਤਾਂ ਸ਼ੁਰੂਆਤ ਤੋਂ ਹੀ ਜਦੋਂ ਤੋਂ ਬੰਦਾ ਬਣਿਆ ਇਹ ਕਰਦੇ ਹੀ ਆਏ ਆ। ਔਰ ਇਹਨਾਂ ਨੇ ਥੋੜਾ ਹਟਣਾ ਤੇ ਇਹਨਾਂ ਨੂੰ ਸਿਰਫ ਹਟਾਉਣ ਵਾਲਾ ਇੱਕ ਹੀ ਚੀਜ਼ ਆ ਉਹ ਹੈਗੇ ਆ ਲੋਕ। ਇਸ ਚੀਜ਼ ਦੀ ਜਿਹੜੀ ਜਾਂਚ ਅਮਰੀਕਾ ਦੱਸ ਗਿਆ ਇਹਨਾਂ ਨੂੰ, ਉਹਦੇ ਮਗਰ ਲੱਗ ਕੇ ਅਸੀਂ ਆਜ਼ਾਦੀ ਦੀਆਂ ਗੱਲਾਂ ਤਾਂ ਜ਼ਰੂਰ ਕਰਦੇ ਹਾਂ, ਪਰ ਸਾਡੇ ਵਿੱਚ ਓਨੀ ਹਜੇ ਤਾਕਤ ਹੈ ਨਹੀਂ ਕਿ ਅਸੀਂ ਆਜ਼ਾਦੀ ਜਿਹੜੀ ਆ ਉਹਦਾ ਜਿਹੜਾ ਸਹੀ ਮਤਲਬ ਜਾਂ ਸਮਝ ਸਕੀਏ ਤੇ ਜਾਂ ਉਸ ਆਜ਼ਾਦੀ ਨੂੰ ਲੈ ਸਕੀਏ ਔਰ ਅਗਲੇ ਨੂੰ ਦੱਸੀਏ ਕਿ ਇਹਨੂੰ ਆਜ਼ਾਦੀ ਕਹਿੰਦੇ ਸਾਡੀ ਆ ਤੁਹਾਡੀ ਨੀ, ਯੂ ਆਰ ਸਰਵੈਂਟ ਐਂਡ ਯੂ ਸਰਵਿੰਗ ਆਫ ਦੀ ਪੀਪਲ। ਗਾਜੀ ਥੈਂਕ ਯੂ ਤੁਹਾਡਾ
ਬਹੁਤ ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਧੰਨਵਾਦ। ਜਿਹੜੀ 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 ਗੱਲ ਆ ਨਾ ਕਿ ਜਿਹੜਾ ਬੰਦਾ ਸੱਤਾ ਤੇ ਬੈਠਾ, ਜਿਹੜੀ ਧਿਰ ਸੱਤਾ ਤੇ ਬੈਠੀ ਆ, ਜੇ ਉਹ ਸਾਰਿਆਂ ਨੂੰ ਇਕੁਅਲ ਓਪਰਚੁਨਿਟੀਜ਼ ਪ੍ਰਦਾਨ ਕਰਦੀ ਆ ਵੀ ਸਾਰੇ ਬੰਦੇ ਬਿਨਾਂ ਕੋਈ ਉਹਨਾਂ ਦਾ ਫਾਈਨੈਂਸ਼ੀਅਲ ਬੈਕਗਰਾਊਂਡ ਦੇਖਿਆ, ਬਿਨਾਂ ਕੋਈ ਉਹਨਾਂ ਦਾ ਰਿਲੀਜੀਅਸ ਬੈਕਗਰਾਊਂਡ ਦੇਖਿਆ, ਸਾਰੇ ਬੰਦਿਆਂ ਕੋਲ ਸਾਰੇ ਲੋਕਾਂ ਕੋਲ ਇਕੁਅਲ ਓਪਰਚੁਨਿਟੀਜ਼ ਹੋਣ ਅੱਗੇ ਵਧਣ ਦੀਆਂ, ਕੋਈ ਅੱਗੇ ਵੱਧੇ ਜ਼ਿਆਦਾ, ਕੋਈ ਬੈਠਾ ਰਹੇ ਕੋਈ ਪਿੱਛੇ ਰਹਿ ਜੇ, ਉਹ ਗੱਲ ਅਲੱਗ ਆ। ਉਹਦੇ ਲਈ ਐਜੂਕੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੇ ਰੋਕ ਟੋਕ ਸਾਰਿਆਂ ਲਈ ਬਰਾਬਰ ਦੇ ਮੌਕੇ ਹੋਣ, ਐਜੂਕੇਸ਼ਨ ਸਾਰਿਆਂ ਲਈ, ਪੜ੍ਹਨਾ ਲਿਖਣਾ ਜਿਹੜਾ ਹੈਗਾ ਹਰੇਕ ਬੱਚਾ ਜਿਹੜਾ ਪੜ੍ਹ ਲਿਖ ਸਕੇ, ਉਹਨੇ ਸਾਡੇ ਅਕਲ ਦੇ ਦਿਮਾਗ ਦੇ ਦਰਵਾਜ਼ੇ ਖੋਲ੍ਹਣੇ ਆ। ਜਦੋਂ ਉਹੀ ਸਮਾਜ ਦਾ ਜਿਹੜਾ 80% ਹਿੱਸਾ, ਕਹਿਣਾ ਤਾਂ ਇਹ ਵੀ ਅਸੀਂ ਫ੍ਰੀ ਐਜੂਕੇਸ਼ਨ ਦੇ ਤੀ ਪ੍ਰਾਇਮਰੀ ਐਜੂਕੇਸ਼ਨ, ਪਰ ਪ੍ਰੈਕਟੀਕਲੀ ਕੀ ਜਿਹੜੇ ਲੋਕ ਹਾਸ਼ੀਏ ਤੇ ਧੱਕ ਦਿੱਤੇ ਗਏ ਨੇ, ਜਿਨ੍ਹਾਂ ਨੂੰ ਦੁਪਹਿਰ ਨੂੰ ਪਾਣੀ ਦਾ ਫਿਕਰ ਆ, ਸ਼ਾਮ ਨੂੰ ਰੋਟੀ ਦਾ ਫਿਕਰ ਆ ਵੀ ਮਿਲੂ ਕਿ ਨਾ ਮਿਲੂ, ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਨ ਭੇਜ ਸਕਦੇ ਆ? ਤੁਸੀਂ ਉਹਨਾਂ ਲੋਕਾਂ ਦੀ ਗੱਲ ਨਾ ਕਰੋ, ਤੁਸੀਂ ਆਪਣੀ ਗੱਲ ਨਾ ਕਰੋ ਜਿਨ੍ਹਾਂ ਕੋਲ ਜਿਹੜੇ ਵਿਦੇਸ਼ਾਂ ਦੇ ਵਿੱਚ ਆ ਗਏ ਆ, ਜਿਨ੍ਹਾਂ ਕੋਲ ਦੋ ਦੋ ਤਿੰਨ ਤਿੰਨ ਘਰ ਲਏ ਹੋਏ ਆ, ਜਿਨ੍ਹਾਂ ਦਾ ਅਗਲੀਆਂ ਪੀੜ੍ਹੀਆਂ ਦਾ ਬਈ ਭਵਿੱਖ ਆ ਜਿਹੜਾ ਸੁਰੱਖਿਅਤ ਆ, ਤੁਸੀਂ ਆਮ ਬੰਦੇ ਦੀ ਗੱਲ ਕਰੋ। ਅੱਛਾ, ਆਮ ਬੰਦਾ ਤਾਂ ਇੱਥੇ ਪਹੁੰਚ ਗਿਆ ਵੀ ਸਾਨੂੰ ਜਿਹੋ ਜਿਹੀ ਐਜੂਕੇਸ਼ਨ ਦਿੱਤੀ ਜਾਂਦੀ ਆ ਉਹ ਐਜੂਕੇਸ਼ਨ ਦੀ ਤਾਂ ਲੋੜ ਹੀ ਨਹੀਂ, ਤੇ ਸੱਚੀ ਮੁੱਚੀ ਜਿਹੋ ਜਿਹੀ ਐਜੂਕੇਸ਼ਨ ਦਿੱਤੀ ਗਈ ਆ, ਤੁਸੀਂ ਪਿੱਛੇ ਝਾਤੀ ਤਾਂ ਮਾਰ ਕੇ ਵੇਖੋ ਕੀ ਪੜ੍ਹਾਇਆ ਸਾਨੂੰ, ਕਿਹੜੀ ਐਜੂਕੇਸ਼ਨ ਦਿੱਤੀ ਆ ਸਾਨੂੰ, ਵਧੀਆ ਇਨਸਾਨ ਬਣਨ ਦੀ ਐਜੂਕੇਸ਼ਨ ਦਿੱਤੀ ਆ, ਆਪਣੇ ਪੈਰਾਂ ਤੇ ਖੜਨ ਦੀ ਐਜੂਕੇਸ਼ਨ ਦਿੱਤੀ ਆ, ਇਤਿਹਾਸ ਸਾਨੂੰ ਸਾਡਾ ਠੀਕ ਤਰੀਕੇ ਨਾਲ ਪੜ੍ਹਾਇਆ, ਘੋਖਿਆ ਸਾਨੂੰ ਘੋਖਣ ਦੀ ਆਜ਼ਾਦੀ ਦਿੱਤੀ ਆ, ਸਾਨੂੰ ਮੈਥੋਡੋਲੋਜੀ ਸਿਖਾਈ ਆ ਵੀ ਜ਼ਿੰਦਗੀ ਚ ਪ੍ਰੋਬਲਮਸ ਕਿਵੇਂ ਹੱਲ ਕਰਨੀਆਂ। 18 ਸਾਲ ਦਾ 20 ਸਾਲ ਦਾ ਨੌਜਵਾਨ ਹੋ ਜੇ, ਉਹਨੂੰ ਮਾੜੀ ਜਿਹੀ ਪ੍ਰੋਬਲਮ ਆ ਜੇ ਉਹਦੇ ਘਬਰਾ ਜਾਂਦਾ। ਤਕੜੇ ਲੋਕ ਕਹਿੰਦੇ ਪ੍ਰੋਬਲਮ ਚ ਪੈਣ ਨਹੀਂ ਦੇਣਾ, ਮਾੜੇ ਕਹਿੰਦੇ ਵੀ ਪ੍ਰੋਬਲਮ ਚ ਜੇ ਆ ਗਏ ਅਸੀਂ ਤਾਂ ਸਾਡੇ ਕੋਲ ਪੈਸਾ ਹੈ ਨਹੀਂ ਨਿਕਲਣ ਲਈ। ਇਹ ਥੋੜਾ ਹੈਗੀ ਐਜੂਕੇਸ਼ਨ, ਐਜੂਕੇਸ਼ਨ ਦਾ ਮਤਲਬ ਤਾਂ ਬਹੁਤ ਡੂੰਘਾ ਜੀ, ਐਜੂਕੇਸ਼ਨ ਦਾ ਮਤਲਬ ਤਾਂ ਨਾ ਮਨੁੱਖ ਦਾ ਜਿਹੜਾ ਤੀਸਰਾ ਨੇਤਰ ਆ ਜਿਹੜਾ ਉਹ ਖੋਲ੍ਹਣਾ। ਹੁਣ ਇਹ ਤੀਸਰਾ ਨੇਤਰ ਖੋਲ੍ਹਣ ਦਾ ਠੇਕਾ ਲਿਆ ਸਾਧੂਆਂ ਸੰਤਾਂ ਨੇ, ਧਰਮਾਂ ਵਾਲਿਆਂ ਨੇ, ਉਹਨਾਂ ਨੇ ਤੀਸਰਾ ਨੇਤਰ ਦਾ ਕੀ ਖੋਲ੍ਹਣਾ ਸੀ? ਉਹ ਕਹਿੰਦੇ ਜੀ ਆਹ ਦੋਨੇ ਅੱਖਾਂ ਬੰਦ ਕਰ ਲਓ, ਬਸ ਤੁਹਾਨੂੰ ਵਿੱਚੋਂ ਹੀ ਕੁਛ ਦਿਸ ਜੂਗਾ। ਤੇ ਦੂਜੇ ਪਾਸੇ ਵਿਦਿਆ ਨੇ ਸਾਡਾ ਤੀਸਰਾ ਨੇਤਰ ਦਾ ਕੀ ਖੋਲ੍ਹਣਾ ਸੀ? ਮੋਟੀਆਂ ਮੋਟੀਆਂ ਐਨਕਾਂ ਆਹ ਦੋ ਅੱਖਾਂ ਤੇ ਵੀ ਲਵਾਤੀਆਂ ਤੇ ਨਿਕਲਿਆ ਕੁਛ ਵੀ ਨਹੀਂ। ਜਮਾਂ ਦੁੱਕੀ ਦੀ ਪੜ੍ਹਾਈ ਹੈ, ਕੱਲੀ ਉੱਥੇ ਨਹੀਂ ਜਦੋਂ ਪੜ੍ਹਾਈ ਦੀ ਗੱਲ ਚੱਲੀ ਆ। ਆਹ ਜਿਹੜੇ ਇੱਥੋਂ ਵਾਲੇ ਕਾਲਜ ਖੋਲ੍ਹੇ ਨੇ, ਚਲੋ ਮੈਂ ਕਹਿੰਦਾ ਇੰਟਰਨੈਸ਼ਨਲ ਵਿਦਿਆਰਥੀਆਂ ਤੋਂ ਇਹਨਾਂ ਨੇ ਪੈਸੇ ਲਏ ਆ, ਇਹਨਾਂ ਨੇ ਕੀ ਸਿਖਾਇਆ ਆਉਣ ਵਾਲੀ ਜਨਰੇਸ਼ਨ ਨੂੰ? ਆਹ ਜਿਹੜੀ 5-4 ਸਾਲਾਂ 'ਚ ਆਈ ਆ, ਸਰਕਾਰ ਨੂੰ ਸਾਰਾ ਪਤਾ। ਹੁਣ ਜਦੋਂ ਇਹਨਾਂ ਨੂੰ ਬਾਹਲਾ ਪਤਾ ਲੱਗਣ ਲੱਗ ਗਿਆ ਨਾ, ਹੁਣ ਕਹਿੰਦੇ ਵੀ ਹਾਂ ਅਸੀਂ ਜਿਹੜੇ ਪ੍ਰੋਵਿੰਸ਼ੀਅਲ ਲੈਵਲ ਤੇ ਕਾਲਜਿਸ ਆ ਉਹ ਐਂ ਕਰ ਦਿਓ ਜੀ, ਡਿਸਿਪਲਿਨ ਤਹਿਤ ਲਿਆਵਾਂਗੇ, ਆਹ ਕਰਾਂਗੇ ਉਹ ਕਰਾਂਗੇ। ਵਿਦਿਆ ਨੂੰ ਵਪਾਰ ਬਣਾਤਾ, ਕੀ ਆਜ਼ਾਦੀ ਦੀ ਨਿਸ਼ਾਨੀ ਹੈ ਵਿਦਿਆ ਨੂੰ ਵਪਾਰ ਬਣਾਉਣਾ? ਅੱਛਾ, ਫਿਰ ਬੰਦੇ ਦੇ ਆਪਦੇ ਤੇ ਵੀ ਹੈ ਕੁਛ, ਪਰਿਵਾਰ ਤੇ। ਜੇ ਪਰਿਵਾਰ ਆ ਜਿਹੜਾ ਇਹੀ ਕਹੀ ਜਾਵੇ ਮੈਂ ਤਾਂ ਬੱਚਾ ਜਿਹੜਾ ਉਹ ਮੇਰੇ ਵਰਗ, ਪਿਓ ਕਹੀ ਜਾਵੇ ਬੱਚਾ ਜਿਹੜਾ ਮੇਰੇ ਵਰਗਾ ਹੀ ਹੋਵੇ, ਸਾਡਾ ਬੱਚਾ ਮੇਰੇ ਵਰਗਾ ਹੀ ਹੋਵੇ। ਮੇਰੇ ਵਰਗਾ ਮਤਲਬ ਜਿਹੜੇ ਧਰਮ ਨੂੰ ਮੈਂ ਮੰਨਦਾ, ਜਿਹੜੀ ਬੋਲੀ ਮੈਂ ਬੋਲਦਾ, ਜਿਹੜਾ ਜਿਹੋ ਜਿਹਾ ਪਜਾਮਾ ਮੈਂ ਪਾਉਣਾ, ਜਿਹੋ ਜਿਹਾ ਚਾਦਰਾ ਮੈਂ ਬੰਨਦਾ, ਜਿਹੋ ਜਿਹੀ ਪੈਂਟ ਮੈਂ ਪਾਉਣਾ, ਇਹ ਨਹੀਂ ਆਜ਼ਾਦੀ ਹੁੰਦੀ। ਆਜ਼ਾਦੀ ਦਾ ਮਤਲਬ ਖੁੱਲੀ ਹਵਾ ਦੇ ਵਿੱਚ ਲਾਉਣ ਦੇ ਉਡਾਰੀਆਂ, ਵਿਚਾਰਾਂ ਦਾ ਮਤਲਬ ਜਿਹੜੀ ਮਰਜ਼ੀ ਪੁਸਤਕ ਪੜ੍ਹੋ। ਸਾਡੇ ਪਤਾ ਕੀ ਕਰਦੇ ਹੁੰਦੇ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਕਈ ਪਰਿਵਾਰਾਂ 'ਚ ਇਸ ਤਰ੍ਹਾਂ ਦਾ ਮਾਹੌਲ ਸੀ ਵੀ ਜੇ ਤਾਂ ਸਕੂਲ ਕਾਲਜ ਦੀਆਂ ਕਿਤਾਬਾਂ ਟੇਬਲ 'ਤੇ ਪਈਆਂ ਫਿਰ ਤਾਂ ਠੀਕ ਆ ਵੀ ਬੱਚਾ ਬੜਾ ਸਿਆਣਾ, ਅਤੇ ਜੇ ਕੋਈ ਹੋਰ ਕਿਤਾਬ ਪਈ ਆ ਨਾ, ਕੋਈ ਕਿਸੇ ਕਵੀ ਦੀ ਕਿਤਾਬ ਪਈ ਆ, ਕੋਈ ਲਿਟਰੇਚਰ ਜਿਹੜਾ ਸਕੂਲੀ ਸਿਲੇਬਸ ਤੋਂ ਬਾਹਰ ਪਿਆ ਅਤੇ ਉਹਨੂੰ ਜਵਾਕ ਉਹਨੂੰ ਪੇਰੈਂਟਸ ਸਮਝਦੇ ਹੁੰਦੇ ਸੀ ਜਵਾਕ ਨਾਲ ਬਾਹਰਲੀਆਂ ਕਿਤਾਬਾਂ ਪੜ੍ਹ ਗਿਆ, ਪੜ੍ਹਦਾ ਇਹ ਵਿਗੜਿਆ ਜਿਹਾ ਲੱਗਦਾ। ਮਤਲਬ ਕੋਈ ਸੰਘਰਸ਼ ਦੀ ਕਿਤਾਬ ਪੜ੍ਹ ਰਿਹਾ, ਕੋਈ ਆਜ਼ਾਦੀ ਦੇ ਸੰਘਰਸ਼ ਦੀ ਕਿਤਾਬ ਪੜ੍ਹ ਰਿਹਾ, ਕੋਈ ਸਮਾਜਿਕ ਉਥਲ ਪੁਥਲ ਜਿੱਥੇ ਹੋਈ ਆ ਉਹਦੀ ਕਿਤਾਬ ਪੜ੍ਹ ਰਿਹਾ, ਕੋਈ ਨਾਵਲ ਪੜ੍ਹ ਰਿਹਾ। ਸਾਡੇ ਵੇਲੇ ਜਸਵੰਤ ਸਿੰਘ ਕੰਵਲ ਦੇ ਨਾਵਲ ਬੜੇ ਮਸ਼ਹੂਰ ਹੁੰਦੇ ਸੀ। ਕੋਈ ਮੈਗਜ਼ੀਨ ਕੋਈ ਇਹੋ ਜਿਹਾ ਜਿਹਦੇ 'ਚ ਕੋਈ ਇਨਕਲਾਬ ਦੀ ਸਮਾਜ ਨੂੰ ਬਦਲਣ ਦੀ ਗੱਲ ਕੀਤੀ ਗਈ ਆ, ਜਾਂ ਕੋਈ ਲੇਖਕ ਸਾਡੇ ਆਪਣੇ ਦੇਸ਼ ਦਾ ਨਹੀਂ ਬਾਹਰਲੇ ਦੇਸ਼ ਦਾ ਲੇਖਕ ਆ ਕੋਈ, ਉਹਦੀ ਗੱਲ ਕੀਤੀ ਆ, ਮਤਲਬ ਉਦੋਂ ਹੀ ਲੋਕਾਂ ਨੂੰ ਡਰ ਲੱਗਣ ਲੱਗ ਜਾਂਦਾ ਸੀ। ਆਜ਼ਾਦੀ ਦਾ ਮਤਲਬ ਤਾਂ ਬਸ ਜੀ ਦਿਮਾਗ ਆ ਜਿਹੜਾ ਉਹਦੇ, ਪਤਾ ਨਹੀਂ ਦਿਮਾਗ ਦੇ ਡਰ ਹੈਗੇ ਕਿ ਨਹੀਂ ਹੈਗੇ। ਜੇ ਮਹਿਸੂਸ ਕਰ ਸਕੋ, ਆਜ਼ਾਦੀ ਦਾ ਮਤਲਬ ਹੁੰਦਾ ਵੀ ਦਿਮਾਗ ਆ ਜਿਹੜਾ ਨਾ ਉਹ ਪੂਰੀ ਉਹਦੇ ਅੰਦਰ ਜਿਹੜੀ ਉੱਲੀ ਲੱਗੀ ਹੋਈ ਆ, ਫੰਗਸ ਲੱਗੀ ਆ, ਉਹ ਨਵੇਂ ਵਿਚਾਰਾਂ ਨਾਲ ਨਾ ਫੰਗਸ ਆ ਜਿਹੜੀ ਲੈ ਜੇ, ਜਿਵੇਂ ਕੱਪੜਾ ਨਾ ਉਹ ਧੁੱਪ ਨਾਲ ਸੁੱਕਦਾ, ਸੇਕ ਨਾਲ ਸੁੱਕ ਜਾਂਦਾ। ਬਸ ਦਿਮਾਗ ਦਾ ਜਿਹੜਾ ਗਿੱਲਾਪਣ ਆ ਨਾ, ਜੇ ਨਹੀਂ ਉਹ ਗਿੱਲਾਪਣ ਸੁਕਾਓਗੇ ਤਾਂ ਫੰਗਸ ਲੱਗ ਜੂਗੀ, ਤੇ ਬਹੁਤਿਆਂ ਨੂੰ ਪਤਾ ਵੀ ਨਹੀਂ ਲੱਗਦਾ ਗਾ ਵੀ ਸਾਡੇ ਦਿਮਾਗ ਨੂੰ ਫੰਗਸ ਲੱਗ ਗਈ। ਮੈਂ ਮਾਫ਼ੀ ਚਾਹੁੰਦਾ ਵੀ ਜੇ ਤੁਹਾਨੂੰ ਮੇਰੇ ਸ਼ਬਦ ਆ ਜਿਹੜੇ ਮੈਂ ਤਾਂ ਵਿਅੰਗਾਤਮਿਕ ਤੌਰ ਤੇ ਕਰ ਰਿਹਾ, ਹੋਰ ਕਿਤੇ ਮਗਰੋਂ ਸਾਇੰਸ ਆਣੂਗਾ, ਜਦੋਂ ਦਿਮਾਗ ਨੂੰ ਵੀ ਫੰਗਸ ਲੱਗਦੀ ਹੁੰਦੀ ਹੈ। ਉਹ ਕਿਸੇ ਹੋਰ ਨੇ ਵੀ ਕਿਹਾ ਬਈ ਬੰਦਾ ਲਾਸ਼ ਤਾਂ ਵੈਸੇ 25 ਸਾਲ ਦਾ ਹੀ ਬਣ ਜਾਂਦਾ, ਫੂਕਣ ਦੀ ਦੇਰ ਹੁੰਦੀ ਆ, ਫੂਕਿਆ ਜਾਂਦਾ 70 ਕੁ ਸਾਲ ਦਾ ਜਾ ਕੇ। ਉਹਦਾ ਮਤਲਬ ਆ ਹੀ ਆ ਬਈ ਸਿੱਖਣਾ ਬੰਦਾ 25 ਸਾਲ ਦਾ ਬੰਦ ਕਰ ਦਿੰਦਾ, ਕਿਉਂਕਿ 25 ਸਾਲ ਤੱਕ ਨਾ ਉਹਨੂੰ ਉਹਦੇ ਮਾਂ ਪਿਓ ਦੁਆਰਾ ਜਾਂ ਸਿਸਟਮ ਦੁਆਰਾ ਮਾੜੇ ਮੋਟੇ ਨਾ ਇੰਨਾ ਕੁ ਰੋਟੀ ਪਾਣੀ ਯੋਗਾ ਕਰ ਦਿੱਤਾ ਜਾਂਦਾ। ਸਾਡਾ ਸਮਾਜ ਰੋਟੀ ਪਾਣੀ ਨੂੰ ਕਹਿੰਦਾ ਨਾ, ਰੋਟੀ ਪਾਣੀ ਯੋਗਾ ਕਰ ਦਿੰਦੇ, ਉਹ ਸਾਰੀ ਉਮਰ ਆਟਾ ਖਾਈ ਜਾਂਦਾ, ਆਟਾ ਖਾ ਕੇ ਬਸ ਉਹ ਬੈਠਾ ਰਹਿੰਦਾ। ਉਹ ਸਮਾਜ ਨੂੰ 90% ਲੋਕਾਂ ਨੂੰ ਆਈ ਗੁਲਾਮ ਬਣਾਇਆ ਹੋਇਆ। ਤੁਸੀਂ ਆਜ਼ਾਦੀ ਦੀ ਗੱਲ ਕਰਦੇ ਹੋ, 90% ਲੋਕਾਂ ਨੂੰ ਆਜ਼ਾਦੀ ਨਾਂ ਦੀ ਸ਼ੈ ਦਾ ਮਤਲਬ ਹੀ ਨਹੀਂ ਪਤਾ ਵੀ ਕੀ ਆ। ਉਹਨਾਂ ਨੇ ਇਤਿਹਾਸ ਦੀਆਂ 2-4 ਗੱਲਾਂ ਸੁਣੀਆਂ ਬਸ, ਇਸ ਤੋਂ ਅੱਗੇ ਉਹਨਾਂ ਨੇ ਕੁਛ ਨਹੀਂ ਸੁਣਿਆ। ਉਹਨਾਂ ਨੇ ਵੱਡੀਆਂ ਵੱਡੀਆਂ ਕਿਤਾਬਾਂ ਦੇ ਨਾਂ ਸੁਣੇ ਨੇ, ਉਹਨਾਂ ਨੇ ਪੜ੍ਹ ਕੇ ਨਹੀਂ ਵੇਖਿਆ। ਮੈਂ ਦਾਅਵੇ ਨਾਲ ਕਹਿੰਦਾ, ਦਾਅਵੇ ਨਾਲ ਗਰੰਟੀਡ, ਜਿਹੜੇ ਵੀ ਕਲਚਰ ਚ ਨੇ, ਜਿਹੜੇ ਵੀ ਰਿਲੀਜਨ ਚ ਨੇ, ਆਪਣੇ ਧਰਮ ਦੇ ਉਹਨਾਂ ਨੇ ਪਵਿੱਤਰ ਗ੍ਰੰਥ ਜਿਨ੍ਹਾਂ ਨੂੰ ਰਚਣ ਦੇ ਵਿੱਚ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਲੱਗੀਆਂ, ਇੰਨਾ ਤਰੱਦਦ ਕਰਨਾ ਪਿਆ, ਕਿਉਂਕਿ ਗ੍ਰੰਥਾਂ ਨੂੰ ਰਚਣ ਵਾਲੇ ਇਨਕਲਾਬੀ ਲੋਕ ਸੀ, ਉਹਨਾਂ ਦੀ ਸਾਰੀ ਜ਼ਿੰਦਗੀ ਦਾ ਨਿਚੋੜ ਸੀ। ਅਗੇਨ ਜੇ ਪੰਜਾਬ ਦੀ ਗੱਲ ਕਰਨੀ ਆ, ਆਪਾਂ ਪਰਸੋਂ ਜਿੱਥੇ ਵੀ ਕੀਤੀ ਸੀ, ਕਿਤੇ ਭਗਤ ਕਬੀਰ ਦੇ ਦੋਹੇ ਲਏ ਆ, ਕਿਤੇ ਬਾਬਾ ਨਾਮਦੇਵ ਦੇ, ਕਿਤੇ ਭਗਤ ਤਰਲੋਚਨ ਦੇ, ਕਿਤੇ ਗੁਰੂ ਨਾਨਕ ਦੀ ਬਾਣੀ ਆ, ਉਹ ਸੁਣੀ ਜਾਂਦੇ ਨੇ ਬਸ, ਆਪ ਨਹੀਂ ਪੜ੍ਹ ਕੇ ਦੇਖੀ ਜਾਂ ਰੱਟਾ ਲਾਇਆ ਹੋਇਆ। ਤੇ ਇਵੇਂ ਹੀ ਹਾਲ ਆ ਹਿੰਦੂਆਂ ਦਾ, ਬਈ ਗੀਤਾ ਬਸ ਜੀ, ਅਸੀਂ ਜੇ ਗੀਤਾ ਪੜ੍ਹੀਆ ਗੀਤਾ ਸੁਣੀਆ, ਜੇ ਉਹਨਾਂ ਨੂੰ ਕਹਿ ਦਿਓ ਵੀ ਗੀਤਾ ਦੇ ਵਿੱਚ ਤਾਂ ਫਿਰ ਕ੍ਰਿਸ਼ਨ ਜੀ ਕਹਿੰਦੇ ਨੇ ਅਰਜਨ ਨੂੰ ਬਈ ਜੇ ਗਲਤ ਗੱਲ ਤੇਰੇ ਭਾਈ ਕਰ ਰਹੇ ਨੇ ਕੌਰਵ, ਤੇ ਤੇਰਾ ਧਰਮ ਆ, ਤੇਰੀ ਡਿਊਟੀ ਆ ਲੜ ਉਹਨਾਂ ਨਾਲ, ਤੇ ਆਪਾਂ ਕੀ ਕਰਦੇ ਵੀ ਸਾਡੇ ਪਿੰਡ ਦਾ ਵੀ ਬੰਦਾ ਆਪਾਂ ਉਹਦੀ ਸਪੋਰਟ ਕਰਨੀ ਆ। ਸਾਡੇ ਨਾ ਮਾੜੀ ਜਿਹੀ ਗੱਲ ਵਿਸ਼ੇ ਤੋਂ ਪਾਸੇ ਜਾਣ ਲੱਗਿਆ, ਇੱਥੇ ਤਾਂ ਚਲੋ ਕਾਉਂਸਲਰਸ ਨੇ ਨਾ, ਜਾਂ ਜਦੋਂ ਕਿਸੇ ਦਾ ਪਰਿਵਾਰ 'ਚ ਰੌਲਾ ਪੈ ਜਾਂਦਾ ਦੋ ਭਰਾਵਾਂ ਦਾ, ਮੈਂ ਤੁਹਾਨੂੰ ਸਾਡੀ ਆਜ਼ਾਦੀ ਦਾ ਤੇ ਸਾਡੇ ਸੋਚਣ ਦਾ ਲੈਵਲ ਦੱਸਦਾ ਕਿੰਨਾ ਕਾ। ਦੋ ਭਰਾਵਾਂ ਦਾ ਰੌਲਾ ਪੈ ਜਾਂਦਾ ਪਿੰਡ 'ਚ ਪੈ ਹੀ ਜਾਂਦਾ, ਤਾਂ ਪੰਚਾਇਤ ਵਾਲੇ ਕੀ ਕਹਿੰਦੇ ਆ, ਜਾਂ ਆਂਢ ਗੁਆਂਢ ਦਾ ਰੌਲਾ ਪੈ ਜੇ, ਖਾਸ ਕਰਕੇ ਭਰਾਵਾਂ ਦਾ ਪੈ ਜੇ, ਤਾਂ ਕੀ ਕਰਦੇ ਆ ਸਾਡੇ ਪਰਿਵਾਰਾਂ 'ਚ ਪਹਿਲਾਂ, ਅੱਜ ਤੋਂ 2 ਪੀੜ੍ਹੀਆਂ ਪਹਿਲਾਂ ਕਹਿ ਲਓ, ਅਸੀਂ ਛੋਟੇ ਹੁੰਦੇ ਸੀ ਸੱਦਿਆ ਜਾਂਦਾ ਸੀ, ਮਾਮੇ ਨੂੰ ਸੱਦ ਲੈਂਦੇ ਸੀ, ਫੁੱਫੜ ਨੂੰ ਸੱਦ ਲੈਂਦੇ ਸੀ, ਛੋਟੇ ਜਵਾਈ ਨੂੰ ਸੱਦ ਲੈਣਾ, ਭੂਆ ਨੂੰ ਸੱਦ ਲੈਣਾ, ਵੀ ਆਹ ਦੋ ਭਰਾਵਾਂ ਦਾ ਨਾ ਰੌਲਾ ਪੈ ਗਿਆ। ਤਾਂ ਉਹਨਾਂ ਨੇ ਕੀ ਕਰਨਾ, ਮਾਮੇ ਨੇ ਫੁੱਫੜ ਨੇ ਸਿਆਣੇ ਬੰਦਿਆਂ ਨੇ, ਉਹਨਾਂ ਨੇ ਕਹਿਣਾ ਲਓ ਵੀ ਸਪੋਜ਼ ਦੋ ਭਰਾਵਾਂ ਦੇ ਨਾਂ ਹੈਗਾ ਨਿਹਾਲਾ ਸਿਓਂ ਤੇ ਗੱਬਰ ਸਿਓਂ, ਉਹਨਾਂ ਨੇ ਕਹਿਣਾ ਲੈ ਵੀ ਨਿਹਾਲਾ ਸਿਆਂ ਤੇ ਗੱਬਰ ਸਿਆਂ, ਸਾਨੂੰ ਤਾਂ ਤੁਸੀਂ ਦੋਨੇ ਇੱਕੋ ਜਿਹੇ ਹੋ, ਅਸੀਂ ਤਾਂ ਦੋਨਾਂ ਨੂੰ ਕੁਛ ਨਹੀਂ ਕਹਿਣਾ, ਤੁਸੀਂ ਪਿਆਰ ਨਾਲ ਰਹਿਣਾ, ਇਹ ਕਹਿ ਕੇ ਤੇ ਉਹ ਚਲੇ ਜਾਂਦੇ ਸੀ। ਦੱਸੋ ਸਾਡੇ ਚ ਫੈਸਲਾ ਕਰਨ ਦੀ, ਗਲਤ ਨੂੰ ਗਲਤ, ਜੇ ਗੱਬਰ ਸਿੰਘ ਗਲਤ ਹੈ ਤਾਂ ਗੱਬਰ ਸਿੰਘ ਨੂੰ ਕਹੋ ਵੀ ਭਾਈ ਤੂੰ ਗਲਤ ਆ ਮੁੰਡਿਆਂ ਤੂੰ ਕਰਦਾ ਧੱਕਾ, ਜੇ ਨਿਹਾਲਾ ਸਿੰਘ ਗਲਤ ਹੈ ਤਾਂ ਨਿਹਾਲਾ ਸਿੰਘ ਨੂੰ ਕਹੋ। ਇਹੀ ਗੱਲ ਸਾਡੇ ਹਸਬੈਂਡ ਵਾਈਫ ਦੀ ਲੜਾਈ ਦੇ ਵਿੱਚ, ਮਾਂ ਪਿਓ ਨਾਲ ਕੋਈ ਗੱਲਬਾਤ ਹੋਵੇ, ਭੈਣ ਭਰਾਵਾਂ ਦਾ ਰੌਲਾ ਹੋਵੇ, ਜਿੱਥੇ ਵੀ ਉਹਨਾਂ ਨੇ ਇਹੀ ਕਹਿਣਾ ਅਸੀਂ ਤਾਂ ਨਾ ਰੌਲਾ ਨਿਬੇੜਨ ਆਏ ਹਾਂ, ਬਸ ਵੀ ਪਿਆਰ ਨਾਲ ਰਿਹਾ ਕਰ। ਉਹਨਾਂ ਚ ਸਮਰੱਥਾ ਹੀ ਨਹੀਂ ਸੀ ਹੁੰਦੀ ਗਲਤ ਨੂੰ ਗਲਤ ਕਹਿਣ, ਸਾਡੇ ਸਮਾਜ ਚ ਖੁਦ ਸਮਰੱਥਾ ਨਹੀਂ। ਸਾਡੇ ਤੋਂ ਪਹਿਲੀਆਂ ਦੋ ਪੀੜ੍ਹੀਆਂ ਦੀ ਗੱਲ ਕਰਦਾ, ਪੁਲਿਸ ਨੂੰ ਦੇਖ ਕੇ ਭੱਜ ਜਾਂਦੇ ਸੀ ਡਰ ਕੇ, ਇੰਨੀ ਕੁ ਦਲੇਰੀ ਸੀ। ਉਹ ਸਾਡਾ ਸੱਭਿਆਚਾਰ ਕਹਿੰਦਾ ਵੀ ਬਈ ਤਾਂ ਦਲੇਰ ਬਣਨਾ ਚਾਹੀਦਾ। ਪਿੰਡ ਦੇ ਵਿੱਚ ਹਲ ਵਾਹੁੰਦੇ ਹੋਏ ਲੋਕ ਸਿਪਾਹੀ ਨੂੰ ਦੇਖ ਕੇ ਡਰ ਕੇ ਭੱਜ ਜਾਂਦੇ, ਉਹਨੂੰ ਮਸਲੇ ਦਾ ਹੀ ਪਤਾ ਨਹੀਂ ਸੀ ਹੁੰਦਾ। ਮਤਲਬ ਕਹਿਣ ਦਾ ਸਾਡੇ ਚ ਸਮਰੱਥਾ, ਸਾਡੇ ਐਜੂਕੇਸ਼ਨ ਸਿਸਟਮ ਨੇ, ਸਾਡੀ 78 ਸਾਲਾਂ ਦੀ ਆਜ਼ਾਦੀ ਨੇ ਸਾਨੂੰ ਕੰਗਾਲ ਕਰਕੇ ਰੱਖਿਆ ਹੋਇਆ। ਸਾਡਾ ਬਹੁ ਪੱਖੀ ਵਿਕਾਸ ਜਿਹਨੂੰ ਕਹਿੰਦੇ ਆ, ਸਾਡੀ ਸ਼ਖਸੀਅਤ ਦਾ ਵਿਕਾਸ ਹੀ ਨਹੀਂ ਹੋਣ ਦਿੱਤਾ, ਸਾਨੂੰ ਅੱਗੇ ਹੀ ਨਹੀਂ ਵਧਣ ਦਿੱਤਾ, ਸਾਡੀ ਪਰਸਨੈਲਿਟੀ ਨੂੰ ਬੌਨੇ ਕਰਕੇ ਰੱਖਤਾ। ਅਸੀਂ ਉਹੀ ਹਾਂ ਜਿਹੜੇ ਅਸੀਂ 10 ਸਾਲ ਦੇ ਸੀ, ਸਾਡੇ ਸਰੀਰ ਵੱਡੇ ਹੋ ਗਏ, ਉਹੀ 25 ਸਾਲ ਦੇ ਰਹੇ, ਉਹੀ 45 ਸਾਲ ਦੇ ਰਹੇ, ਉਹੀ 60 ਸਾਲ ਦੇ, ਤੇ ਉਵੇਂ ਹੀ ਅਸੀਂ 6 ਫੁੱਟ ਦੇ ਰਹੇ ਨਾ, ਫਿਊਨਰਲ ਹੋਮ 'ਚ ਡੱਬੇ 'ਚ ਪਾ ਕੇ ਸ਼ੂ ਕਰਕੇ ਸਾਡੀ ਹਵਾ ਕੱਢ ਦੇਣੀ ਹੈ। ਬਸ ਕੀ ਸਿੱਖਿਆ ਅਸੀਂ? ਬਿਲਕੁਲ ਕੁਛ ਨਹੀਂ ਸਿੱਖਿਆ। ਕਿਉਂ? ਅਸੀਂ ਨਹੀਂ, ਅਸੀਂ ਤਾਂ ਪ੍ਰੋਡਕਟ ਆਫ ਸੋਸਾਇਟੀ ਹਾਂ। ਸਾਡੀ ਸੋਸਾਇਟੀ ਨੇ, ਸਾਡੀ ਆਜ਼ਾਦੀ ਨੇ ਸਾਨੂੰ ਕੀ ਸਿਖਾਇਆ? ਸਾਡੀ ਆਜ਼ਾਦੀ ਨੇ ਸਾਨੂੰ ਕੀ ਦਿੱਤਾ? ਅਸੀਂ ਤਾਂ ਕਾਬਲ ਸੀ ਨਾ ਕੰਮ ਕਰਨ ਦੇ ਸਾਰੇ, ਸਾਡੇ ਦੋਨੇ ਹੱਥ ਚੱਲਦੇ ਸੀ। ਸਾਡੇ ਸਮਾਜ ਨੇ ਸਾਨੂੰ ਕੀ ਦਿੱਤਾ? ਜਦੋਂ ਅਸੀਂ ਮਾਂ ਦੇ ਪੇਟ ਚੋਂ ਬਾਹਰ ਆਏ ਨਾ, ਸਾਡੇ ਤੇ ਬੰਦਸ਼ਾਂ ਬੰਦਸ਼ਾਂ ਬੰਦਸ਼ਾਂ, ਆਹ ਸਾਡਾ ਆਏ ਆ ਜੀ, ਆਹ ਸਾਡਾ ਕਾਨੂੰਨ। ਕਹਿੰਦਾ ਕਿਹੜਾ ਕਾਨੂੰਨ? ਜਮਾਂ ਸੜਿਆ ਹੋਇਆ ਕਾਨੂੰਨ। ਉਹ ਕਾਨੂੰਨ ਦੇ ਤਹਿਤ ਚੋਣਾਂ ਹੋਈਆਂ ਤੇ ਚੋਣਾਂ ਦੇ ਵਿੱਚ ਅੱਧੋਂ ਵੱਧ ਕਾਤਲ ਬੈਠੇ ਆ, ਬਲਾਤਕਾਰੀ ਬੈਠੇ ਆ, ਉਹ ਕਾਨੂੰਨ। ਹੈਰਾਨੀ ਦੀ ਗੱਲ ਆ, ਕਿੰਨੇ ਲੋਕ ਨੇ, ਅਸੀਂ ਕਿਉਂ ਉਸ ਧਰਤੀ ਨੂੰ ਛੱਡਿਆ? ਇਸ ਕਰਕੇ ਛੱਡਿਆ ਨਾ, ਸਾਡੇ ਲਈ ਮਾਹੌਲ ਠੀਕ ਨਹੀਂ ਸੀ। ਸਾਨੂੰ ਲੱਗਦਾ ਸੀ ਅਸੀਂ ਸਵੇਰ ਤੋਂ ਸ਼ਾਮ ਤਾਈਂ ਕੰਮ ਵੀ ਕਰੀ ਜਾਈਏ ਤੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਹੈਗਾ। ਇੱਥੇ ਤੁਸੀਂ ਲੱਖ ਟਾਰਾ ਮਾਰੀ ਜਾਓ, ਇੱਥੇ ਤਾਂ ਬੜੀਆਂ ਫੁਕਰੀਆਂ ਮਾਰਦੇ ਨੇ, ਅਸੀਂ 100 ਕਿੱਲੇ ਦੇ ਮਾਲਕ ਸੀ, ਸਾਡੇ ਟਰਾਂਸਪੋਰਟ ਚੱਲਦੇ ਸੀ, ਆਹ ਸੀ ਉਹ ਸੀ। ਝੂਠ ਬੋਲਣਾ ਸਾਨੂੰ ਸਿਸਟਮ ਸਿਖਾਉਂਦਾ, ਬੰਦਾ ਨਹੀਂ ਝੂਠ ਬੋਲਦਾ, ਛੋਟਾ ਬੱਚਾ ਕਦੇ ਝੂਠ ਨਹੀਂ ਬੋਲਦਾ। ਬੇਈਮਾਨੀ ਕਰਨਾ ਸਾਨੂੰ ਸਿਸਟਮ ਸਿਖਾਉਂਦਾ। ਇੰਨੀ ਸਾਡੇ ਹੱਡਾਂ 'ਚ ਰੱਜ ਜਾਂਦੀ ਆ, ਸੋ ਕਾਲਡ ਆਜ਼ਾਦੀ ਨੇ ਸਾਡੇ ਹੱਡਾਂ 'ਚ ਬੇਈਮਾਨੀ ਰਚਾਤੀ। ਸਰਕਾਰੀ ਨੌਕਰੀ 'ਤੇ ਲੱਗਿਆ ਬੰਦਾ, ਪੈਸੇ ਪੂਸੇ ਦੇ ਕੇ ਉਹ ਪੈਸੇ ਪੂਰੇ ਕਰ। ਮੈਨੂੰ ਦੱਸੋ ਤੁਸੀਂ, ਤਹਿਸੀਲਦਾਰ, ਪੁਲਿਸ ਵਾਲੇ, ਥੱਲੇ ਤੋਂ ਲੈ ਕੇ ਉੱਤੇ ਤੱਕ ਕਰਪਟ, ਤੁਸੀਂ ਬੋਲੋ ਮਾੜਾ ਜਿਹਾ। ਕਹਿਣਗੇ ਆਜ਼ਾਦੀ, ਇਹ ਬੋਲਣ ਦੀ ਆਜ਼ਾਦੀ ਨਹੀਂ ਹੁੰਦੀ। ਮਤਲਬ ਨਾ ਕਿਤੇ ਕਿਤੇ ਜੀ ਕਰਦਾ ਵੀ ਇਹੋ ਜਿਹੀ ਆਜ਼ਾਦੀ ਨਾ ਜੇ ਸੱਚੀ ਸਾਨੂੰ ਕਿਤੇ ਮਿਲ ਜੇ ਤਾਂ ਅੱਗ ਲਾ ਦਈਏ ਆਜ਼ਾਦੀ ਨੂੰ ਅਸੀਂ। ਅਗੇਨ, ਮੈਂ ਹਿੰਸਕ ਨਹੀਂ, ਮੈਂ ਸ਼ਬਦਾਂ ਦੀ ਗੱਲ ਕਰ ਰਿਹਾ, ਲੱਗੀ ਹੋਈ ਆ ਹੁਣ, ਤੁਹਾਨੂੰ ਪਤਾ ਹੀ ਆ। ਪਰਸੋਂ ਚੌਥੇ ਗੱਲ ਕੀਤੀ ਸੀ ਵੀ ਇੱਕ ਸਿੰਪਲ ਬੰਦੇ ਨੇ ਕਿਤਾਬ ਲਿਖੀ ਆ, ਬੜਾ ਸਿਆਣਾ ਇਨਸਾਨ ਆ ਸਰਜੀਤ ਓਖਲਾ, ਕਿੰਨੀਆਂ ਕਿਤਾਬਾਂ ਲਿਖੀਆਂ ਸਮਾਜ ਨੂੰ ਚੇਤਨ ਕਰਨ ਲਈ, ਤਰਕਸ਼ੀਲਾ ਵਹਿਮਾਂ ਭਰਮਾਂ 'ਚ ਬਾਹਰ ਕੱਢਣ ਲਈ, ਚੱਕ ਕੇ 295 ਲਾ ਕੇ ਅੰਦਰ ਕਰਤਾ ਉਹਨੂੰ, ਕਿੰਨੇ ਪੱਤਰਕਾਰਾਂ ਨੂੰ ਅੰਦਰ ਕੀਤਾ, ਕਿੰਨੇ ਬੁੱਧੀਜੀਵੀ ਅੰਦਰ ਹੋਏ ਨੇ। ਕਿੰਨੇ ਵਾਰੀ ਗੱਲ ਕੀਤੀ ਹੈ ਪ੍ਰੋਫੈਸਰ ਸਾਈਂ ਬਾਬਾ ਯੂਨੀਵਰਸਿਟੀ 'ਚ ਪੜ੍ਹਾਉਂਦਾ, 90% ਅਪਾਹਜ ਡਿਸੇਬਲਡ, ਉਹਨੂੰ ਕਹਿੰਦੇ ਜੀ ਇਹ ਤਾਂ ਟੈਰੋਰਿਸਟ ਹੈ, ਤਾਂ ਅੱਤਵਾਦੀ ਹੈ। ਚੱਕ ਲਓ ਇਹੋ ਜਿਹੀ ਆਜ਼ਾਦੀ ਨੂੰ ਸਿਰ ਤੇ ਆਪਦੇ ਨੂੰ। ਅੱਛਾ ਹੋਰ ਦੱਸਦਾ ਤੁਹਾਨੂੰ, ਆਜ਼ਾਦੀ ਫਿਰ ਕਿਹਨੂੰ ਆ? ਅੰਡਾਨੀ ਨੇ ਕੀ ਕੀਤਾ, ਮੇਰੇ ਮੈਂ ਅੱਜ ਕਮਰਸ਼ੀਅਲ ਨਹੀਂ ਲਏ ਗਏ ਮੈਥੋਂ, ਕਿਉਂਕਿ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ। ਅਡਾਨੀ ਨੇ ਕੀ ਕੀਤਾ, ਅਡਾਨੀ ਨੇ ਆਪਣੀ ਹੀ ਕੰਪਨੀ ਹੈ ਜਿਹੜੀ, ਆਪਦੇ ਰਿਸ਼ਤੇਦਾਰਾਂ ਦੇ ਨਾਂ ਤੇ ਬਣਾਈ ਹੋਈ ਜਾਲੀ ਕੰਪਨੀ, ਉਹਨੇ ਅਡਾਨੀ ਦੀ ਕੰਪਨੀ ਜਿਹੜੀ ਸੀਗੀ ਉਹਦੇ ਸ਼ੇਅਰ ਜਾਲੀ ਬਣਾਈ ਹੋਈ ਕੰਪਨੀ ਰਿਸ਼ਤੇ ਰਿਸ਼ਤੇਦਾਰਾਂ ਦੇ ਨਾਂ ਤੇ ਉਹਨੇ ਅਡਾਨੀ ਦੀ ਕੰਪਨੀ ਦੇ ਸ਼ੇਅਰ ਖਰੀਦਦੇ ਰਹੇ, ਉਹ ਸ਼ੇਅਰ ਮਹਿੰਗੇ ਹੋਣ ਲੱਗ ਗਏ। ਸੁਣੀ ਚੱਲਿਓ ਗੱਲ, ਉਹ ਜਦੋਂ ਮਹਿੰਗੇ ਹੋਣ ਲੱਗ ਗਏ ਸ਼ੇਅਰ ਤੇ ਲੋਕ ਖਰੀਦਣ ਲੱਗ ਗਏ, ਉਦੋਂ ਬਾਅਦ ਜਿਹੜੇ ਉਹਦੇ ਰਿਸ਼ਤੇ ਰਿਸ਼ਤੇਦਾਰਾਂ ਦੇ ਨਾਂ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਐਟ ਆਰਮਸ ਲੈਂਥ ਨਹੀਂ ਸੀ ਉਹਨਾਂ ਲੋਕਾਂ ਦੇ ਨਾਂ ਤੇ, ਉਹਨਾਂ ਨੇ ਸ਼ੇਅਰ ਜਿਹੜੇ ਪਹਿਲਾਂ ਸਸਤੇ ਲਏ ਸੀ ਵੇਚਤੇ, ਮਹਿੰਗੇ ਵੇਚਤੇ। ਸਮਝ ਗਏ ਨਾ ਮੇਰੀ ਗੱਲ, ਤੁਸੀਂ ਸਮਝ ਰਹੇ ਹੋ ਪ੍ਰੋਪਰਲੀ? ਬਈ ਅਡਾਨੀ ਦੀ ਕੰਪਨੀ ਦੇ ਸ਼ੇਅਰ ਸੀ, ਉਹਨੇ ਆਪਣੀ ਨਾਨ ਆਰਮਜ਼ ਲੈਂਥ ਤੇ ਬੰਦਿਆਂ ਤੋਂ ਕੰਪਨੀ ਖਿਲਾ ਕੇ ਆਪਣੀ ਕੰਪਨੀ ਦੇ ਸ਼ੇਅਰ ਖਰੀਦੀ ਗਿਆ, ਉਹਦੀ ਕੰਪਨੀ ਦੇ ਸ਼ੇਅਰ ਮਹਿੰਗੇ ਹੋ ਗਏ ਆਮ ਲੋਕਾਂ ਨੂੰ। ਹਾਂਜੀ, ਸ਼ੇਅਰ ਮਹਿੰਗੇ ਹੋ ਗਏ ਆਮ ਲੋਕਾਂ ਨੇ, ਸ਼ੇਅਰ ਮਾਰਕੀਟ ਚ ਪੈਸਾ ਇਨਵੈਸਟ ਕੀਤਾ ਆਮ ਲੋਕਾਂ ਨੂੰ, ਮਹਿੰਗੇ ਸ਼ੇਅਰ ਜਿਹੜੇ ਉਹਦੀ ਨਾਨ ਆਰਮਜ਼ ਲੈਂਥ ਤੇ ਕੰਪਨੀ ਸੀ ਉਹਨੇ ਖਰੀਦੇ, ਉਹਨੇ ਵੀ ਮਹਿੰਗੇ ਭਾਅ ਵੇਚਤੇ, ਉਦੋਂ ਮਗਰੋਂ ਦੁਆਲਾ ਕੱਢਤਾ। ਉਹਨਾਂ ਨੂੰ ਆਜ਼ਾਦੀ ਆ ਸਾਰੀ, ਸਭ ਆਜ਼ਾਦੀ ਆ, ਪਰ ਆਮ ਬੰਦੇ ਨੂੰ ਆਜ਼ਾਦੀ ਨੀ। ਇਹ ਹਾਲ ਆ ਜੀ ਉੱਥੋਂ ਦੀ ਆਜ਼ਾਦੀ ਦਾ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਹੁਣ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6347384730084 36।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024। ਟੋਰਾਂਟੋ ਸ਼ੋ ਸੈਟਰਡੇ 7 ਸਤੰਬਰ ਨੂੰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ, ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਦੇ ਬਿਲਕੁਲ ਨਾਲ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। ਟਿਕਟਾਂ ਲਈ ਟਿਕਟ ਮਾਸਟਰ .ca ਤੇ ਜਾਓ। ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234। ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ?
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ, ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਣੀ, ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫਰੋਮ 3 ਲੋਕੇਸ਼ਨ 416-213-1165 416-213-1115।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 6477-769-0241।
ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰਦੇ ਨੇ ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 4। ਇੱਕ ਟਿਕਟ ਵਿੱਚ ਵੇਖੋ 3 ਨਾਟਕ, ਸਕੈਨ 2021, RAC ਟਿਕਟ ਅਤੇ ਵਿਰਾਮ, ਅਜਿਹੀਆਂ ਕਹਾਣੀਆਂ ਜੋ ਤੁਹਾਡੇ ਦਿਲ ਨੂੰ ਛੂ ਜਾਣਗੀਆਂ। 20 ਅਤੇ 21 ਜੁਲਾਈ ਨੂੰ ਬ੍ਰੈਂਪਟਨ ਦੇ ਸਿਰਲ ਕਲਾਕ ਥੀਏਟਰ ਵਿਖੇ, ਟਿਕਟਾਂ ਸਿਰਫ $20। ਵਧੇਰੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਨਾ 416-677-1555 416-677-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 4।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਭੁਪੇਸ਼ ਵਰਮਾ ਜੀ ਮੋਰਗੇਜ ਬ੍ਰੋਕਰ ਨੇ ਜੀ, ਮੋਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ। ਤੁਸੀਂ ਪ੍ਰੋਪਰਟੀ ਖਰੀਦੀ ਆ ਕੋਈ ਤੇ ਮੋਰਗੇਜ ਕਰਵਾਉਣੀ ਆ ਤੇ ਇਹਨਾਂ ਨੂੰ ਜ਼ਰੂਰ ਸੰਪਰਕ ਕਰ ਲਿਓ 6476247777 6476247777। ਤੁਸੀਂ ਫਸਟ ਟਾਈਮ ਬਾਇਰ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਕਾਲ ਕਰਿਓ, ਕਿਉਂਕਿ ਫਸਟ ਟਾਈਮ ਬਾਇਰ ਦੀ ਆਮ ਸਮਝਿਆ ਜਾਂਦਾ ਵੀ ਮੋਰਗੇਜ ਬ੍ਰੋਕਰ ਆ ਜਿਹੜੇ ਉਹ ਲਟਕਾਉਂਦੇ ਰਹਿੰਦੇ ਆ, ਟਰਕਾਉਂਦੇ ਰਹਿੰਦੇ ਆ ਤੇ ਬਾਅਦ ਚ ਜਵਾਬ ਦੇ ਦਿੰਦੇ ਆ। ਇਸ ਕਰਕੇ ਪਹਿਲਾਂ ਹੀ ਇਹਨਾਂ ਨਾਲ ਸੰਪਰਕ ਕਰ ਲਿਓ। ਬਾਕੀ ਜੀ ਜੇ ਤੁਹਾਡੇ ਕੋਲ ਘਰ ਪ੍ਰੋਪਰਟੀ ਹੈਗੀ ਆ, ਤੁਹਾਨੂੰ ਐਮਰਜੈਂਸੀ ਪੈਸੇ ਦੀ ਜ਼ਰੂਰਤ ਪੈਗੀ, ਐਕੁਇਟੀ ਹੈਗੀ ਆ ਤੇ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਨੇ, ਸੈਕਿੰਡ ਮੋਰਗੇਜ ਰੀਫਾਈਨੈਂਸਿੰਗ ਵੀ ਕਰਦੇ ਨੇ, 6476247777 ਇਹਨਾਂ ਦਾ ਨੰਬਰ ਆ। ਰੈਨੋਵੇਸ਼ਨ ਕਰਾ ਰਹੇ ਹੋ ਤੇ ਤੁਹਾਡਾ ਇਰਾਦਾ ਵੀ ਆਪਾਂ ਲੀਗਲ ਬੇਸਮੈਂਟ ਬਣਾਉਣੀ ਆ, ਉਹਦੇ ਲਈ ਫਿਰ ਸੈਪਰੇਟ ਐਂਟਰੈਂਸ ਕੱਢਣੀ ਹੋਊਗੀ, ਜਾਂ ਤਾਂ ਤੁਸੀਂ ਬੈਕ ਤੋਂ ਐਂਟਰੈਂਸ ਕੱਢਣੀ ਆ, ਬੈਕਯਾਰਡ ਤੋਂ ਜਾਂ ਸਾਈਡ ਤੋਂ ਐਂਟਰੈਂਸ ਕੱਢਣੀ ਆ, ਤੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਪਰਮਿਟ ਲੈ ਕੇ ਐਂਟਰੈਂਸ ਕੱਢਦੇ ਨੇ ਵੀਰ ਜੀ ਰਜਿੰਦਰ ਸਿੰਘ। ਨੰਬਰ ਇਹਨਾਂ ਦਾ 6479668243 ਆ, 6479662843। ਬੜਾ ਸੋਹਣਾ ਕੰਮ ਕਰਦੇ ਨੇ ਜੀ, ਤਸੱਲੀ ਬਖਸ਼। ਸਾਈਡ ਐਂਟਰੈਂਸ ਸੈਪਰੇਟ ਐਂਟਰੈਂਸ ਕਢਾਉਣੀ ਆ ਤੇ ਜ਼ਰੂਰ ਇਹਨਾਂ ਨਾਲ ਸੰਪਰਕ ਕਰਨਾ, 6479668243 ਇਹਨਾਂ ਦਾ ਨੰਬਰ ਆ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਆ ਤਾਂ ਫਿਰ ਤੁਸੀਂ ਸੰਪਰਕ ਕਰਨਾ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 6476643000 ਇਹਨਾਂ ਦਾ ਨੰਬਰ ਆ, ਤੇ ਇਹਨਾਂ ਨਾਲ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਜੀ। ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗਾ, ਕੋਈ ਤਜਰਬਾ ਕੰਮ ਦਾ, ਮੁਹਾਰਤ ਆ ਕਿਸੇ ਖਾਸ ਕੰਮ ਦੇ ਵਿੱਚ, ਤੇ ਫਿਰ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਜੇ ਤੁਸੀਂ ਇੱਥੇ ਟੈਂਪਰੇਰੀ ਆਏ ਹੋਏ ਹੋ ਵਿਜ਼ਟਰ ਵੀਜ਼ਾ ਤੇ ਤੁਹਾਨੂੰ ਵਰਕ ਪਰਮਿਟ ਵਗੈਰਾ ਲੈ ਕੇ ਕਾਨੂੰਨੀ ਤਰੀਕੇ ਨਾਲ ਕੰਮ ਕਿਵੇਂ ਕਰਨਾ ਉਹਦੇ ਬਾਰੇ ਦੱਸਣਗੇ ਫਿਰ ਇਹ 6479668043000। ਕਈ ਲੋਕਾਂ ਕਈ ਵਾਰੀ ਦੋਸਤਾਂ ਮਿੱਤਰਾਂ ਕੋਲ ਟਰੱਕ ਡਰਾਈਵਿੰਗ ਦਾ ਐਕਸਪੀਰੀਅੰਸ ਹੁੰਦਾ, ਦੁਬਈ 'ਚ ਟਰੱਕ ਚਲਾਇਆ ਹੁੰਦਾ, ਉਹਨਾਂ ਨੇ ਇੱਥੇ ਵਿਜ਼ਟਰ ਵੀਜ਼ੇ ਤੇ ਆ ਜਾਂਦੇ ਆ ਦੋਸਤ ਮਿੱਤਰਾਂ ਨੂੰ ਮਿਲਣ, ਤੇ ਇੱਥੇ ਉਹਨਾਂ ਦੇ ਮਨ 'ਚ ਆਉਂਦਾ ਵੀ ਇੱਥੇ ਦੇਸ਼ ਸੋਹਣਾ ਤੇ ਇੱਥੇ ਟਰੱਕ ਡਰਾਈਵ ਦੀ ਜ਼ਰੂਰਤ ਵੀ ਹੈ, ਜਾਂ ਹੋਰ ਵੀ ਕਈ ਕੈਟਾਗਰੀਜ਼ ਨੇ, ਜਾਂ ਤੁਸੀਂ ਪੁਆਇੰਟ ਸਿਸਟਮ ਦੇ ਤਹਿਤ ਦੋਸਤਾਂ ਮਿੱਤਰਾਂ ਨੂੰ ਬੁਲਾਉਣਾ, ਫਿਰ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ, 6476643000 ਦਾ ਨੰਬਰ ਆ। ਰੀਅਲ ਸਟੇਟ ਕਲੋਜ਼ਿੰਗ ਲਈ ਇੱਕੋ ਹੀ ਲਾਇਰ ਦਾ ਨਾਂ ਅਸੀਂ ਰਿਕਮੈਂਡ ਕਰਦੇ ਹਾਂ ਜੀ, ਉਹ ਹੈਗੇ ਆਸਰਾ ਲਾਇਰਜ਼ ਵਾਲੇ, 905-456-2020। ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਤੇ ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਆ, ਘਰ ਲਿਆ ਜ਼ਰੂਰ ਇਹਨਾਂ ਨਾਲ ਸੰਪਰਕ ਕਰਨਾ ਕਲੋਜ਼ਿੰਗ ਲਈ। ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ, ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਕਲੋਜ਼ਿੰਗ ਵਾਲੇ ਦਿਨ, ਨਹੀਂ ਤਾਂ ਕਈ ਵਾਰ ਕੀ ਹੁੰਦਾ ਵੀ ਜਦੋਂ ਕਲੋਜ਼ਿੰਗ ਵਾਲੇ ਦਿਨ ਕੋਈ ਸਮੱਸਿਆ ਆ ਜਾਏ ਤਾਂ ਬਹੁਤੇ ਵਕੀਲ ਆ ਜਿਹੜੇ ਲਾਇਰ ਹੱਥ ਖੜੇ ਕਰ ਦਿੰਦੇ, ਕਹਿੰਦੇ ਜੀ ਹੁਣ ਨਹੀਂ ਕਲੋਜ਼ਿੰਗ ਹੋ ਸਕਦੀ, ਇਹ ਜੀ ਕੋਈ ਗੱਲ ਨਹੀਂ, ਇਹ ਸਾਰੀਆਂ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ ਨੇ। 905-456-2020 ਇਹਨਾਂ ਦਾ ਨੰਬਰ ਆ। ਸਾਡੇ ਨਾਲ ਇੱਕ ਹੋਰ ਦੋਸਤ ਜੁੜੇ ਨੇ ਜੀ, ਕੁਝ ਕਹਿਣਾ ਚਾਹੁੰਦੇ ਨੇ। ਡਿੱਗਾ ਸਵਾਗਤ ਜੀ ਤੁਹਾਡਾ। ਨਹੀਂ ਜੀ, ਕੱਟੀ ਗਈ ਲਾਈਨ ਤੁਹਾਡੀ, ਦੁਬਾਰਾ ਕਾਲ ਕਰ ਲਓ ਜੀ 4166201778 ਤੇ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ ਜੀ, ਕਹਿੰਦੇ ਆਜ਼ਾਦੀ ਆ ਜਿਹੜੀ ਉਹਦਾ ਜਸ਼ਨ ਮਨਾ ਰਹੇ ਆ ਜੀ। ਚੰਗੀ ਗੱਲ ਆ ਦੋਸਤੋ, ਕੋਈ ਗੱਲ ਨਹੀਂ। ਗੱਲ ਇਹ ਆ ਦੋਸਤੋ ਬਈ, ਗੁਲਾਮ ਮਾਨਸਿਕ ਤੌਰ ਤੇ ਗੁਲਾਮ ਆ ਨਾ ਜਿਹੜਾ ਬੰਦਾ, ਉਹਦਾ ਨਾ ਦ੍ਰਿਸ਼ਟੀਕੋਣ ਆ ਜਿਹੜਾ ਉਹਦਾ ਵਿਜ਼ਨ ਆ ਡਿਸਟੋਰਟ ਹੋ ਜਾਂਦਾ, ਉਹਨੂੰ ਗੁਲਾਮੀ ਨੂੰ ਆਜ਼ਾਦੀ ਸਮਝੀ ਜਾਂਦਾ। ਉਹ ਸ਼ਬਦ ਜ਼ਰੂਰ ਉਹਨੂੰ ਪਤਾ ਨੇ ਆਜ਼ਾਦੀ ਆ, ਆਜ਼ਾਦੀ ਆ, ਬਸ ਉਹ ਕਹਿੰਦਾ ਲਾਈਫ ਨੂੰ ਜਿੰਨਾ ਜਿਹੜੇ ਸੰਸਕਾਰ ਸਾਨੂੰ ਦਿੱਤੇ ਗਏ ਨੇ, ਜਿਹੜਾ ਸਾਡੇ ਵੱਡੇ ਵਡੇਰਿਆਂ ਨੇ ਕੀਤਾ, ਉਹਨਾਂ ਨੂੰ ਅੱਗੇ ਵਧਾਉਣਾ, ਇਹੀ ਆਜ਼ਾਦੀ ਆ। ਨਹੀਂ ਦੋਸਤੋ, ਨਹੀਂ ਨਹੀਂ ਨਹੀਂ, ਇਹ ਆਜ਼ਾਦੀ ਨਹੀਂ ਹੈਗੀ, ਉਹ ਸਾਡਾ ਵਿਰਸਾ। ਵਿਰਸਾ ਜਿਹੜਾ ਸਾਡਾ ਹੈਗਾ ਨਾ, ਵਿਰਸੇ ਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਹੁੰਦੀਆਂ, ਮਾੜੀਆਂ ਵੀ ਹੁੰਦੀਆਂ। ਉਹ ਵਿਰਸੇ ਨੂੰ ਅੱਗੇ ਵਧਾਉਣ ਦਾ ਮਤਲਬ ਹੈ ਉਹਦੇ ਚੋਂ ਚੰਗੀਆਂ ਗੱਲਾਂ ਨੂੰ ਅਪਣਾ ਕੇ ਅੱਗੇ ਲੈ ਜਾਣਾ। ਜੇ ਸਾਨੂੰ ਚੰਗੇ ਤੇ ਮਾੜੇ ਦੀ ਪਰਖ ਹੀ ਨਹੀਂ, ਅਸੀਂ ਕੀ ਕਰਾਂਗੇ? ਦੇਖੋ, ਇਹ ਨੇਚਰ ਦਾ ਅਸੂਲ ਹੈ, ਮੇਰਾ ਅਸੂਲ ਨਹੀਂ ਕਹਿੰਦਾ, ਮੈਂ ਨਹੀਂ ਕਹਿੰਦਾ, ਨਾ ਕੋਈ ਹੋਰ ਕਹਿੰਦਾ ਹੈ। ਕੁਦਰਤ ਕੀ ਕਰਦੀ ਆ? ਕੁਦਰਤ ਆਪਣੇ ਆਪ, ਕੁਦਰਤ ਨਾ ਛਾਣਨਾ ਲਾਉਂਦੀ ਆ। ਕੁਦਰਤ ਦੇ ਵਿੱਚ ਮਾੜੀਆਂ ਗੱਲਾਂ, ਮਾੜੇ ਰੁਝਾਨ, ਮਾੜੀਆਂ ਟੈਂਡੈਂਸੀਜ਼, ਕਮਜ਼ੋਰ ਚੀਜ਼ਾਂ ਆਪਣੇ ਆਪ ਅਲੋਪ ਹੁੰਦੀਆਂ ਜਾਂਦੀਆਂ। ਬਾਈ ਨੈਚੁਰਲ ਸਿਲੈਕਸ਼ਨ, ਕੁਦਰਤ ਦੇ ਵਿੱਚ ਉਹੀ ਜਿਉਂਦੇ ਰਹਿਣ ਦੇ ਸਮਰੱਥ ਆ, ਜਾਂ ਉਹਦੀ ਉਹ ਪੀੜ੍ਹੀ, ਉਹਦਾ ਵੰਸ਼ ਅੱਗੇ ਵੱਧਦਾ, ਜਿਹੜਾ ਮੌਕੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਬਦਲਦੇ ਹਾਲਾਤਾਂ ਮੁਤਾਬਕ ਅਡੈਪਟ ਕਰ ਸਕਦਾ। ਕੋਈ ਸਪੀਸੀਜ਼, ਕੋਈ ਨਸਲ ਜਿੰਨੀ ਮਰਜ਼ੀ ਬਹਾਦਰ ਹੋਵੇ, ਜਿੰਨੀ ਮਰਜ਼ੀ ਇੰਟੈਲੀਜੈਂਟ ਹੋਵੇ, ਜੇ ਆਪਣੇ ਆਪ ਨੂੰ ਅਡੈਪਟ ਨਹੀਂ ਕਰਦੀ, ਬਦਲਦੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਬਦਲਦੀ ਨਹੀਂ। ਮੈਂ ਇੱਥੇ ਕਦਰਾਂ ਕੀਮਤਾਂ ਨਾਲ ਸਮਝੌਤੇ ਦੀ ਗੱਲ ਨਹੀਂ ਕਰਦਾ, ਮੈਂ ਕੁਦਰਤੀ ਹਾਲਤਾਂ ਦੇ ਵਿੱਚ ਗੱਲ ਕਰ ਰਿਹਾ। ਉਹ ਪੀੜ੍ਹੀ ਖਤਮ ਹੋ ਜਾਂਦੀ ਆ, ਵੱਡੇ ਵੱਡੇ ਡਾਇਨੋਸਾਰ ਖਤਮ ਹੋ ਗਏ। ਇੱਕ ਸ਼ਾਇਦ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲ ਦੁਬਾਰਾ ਸੁਣ ਲਈ ਆਪਾਂ। ਹਾਂਜੀ ਨਿੱਘਾ ਸਵਾਗਤ।
ਹਾਂਜੀ ਬਰਾੜ ਸਾਹਿਬ, ਤੁਸੀਂ ਕਿਹਾ ਜੀ
ਤੁਹਾਡਾ ਫੋਨ? ਹਾਂਜੀ ਇੱਧਰ ਉੱਧਰ ਮਾੜਾ ਜਿਹਾ ਮੂਵ ਕਰਕੇ ਗੱਲ ਕਰੋ, ਆਵਾਜ਼ ਨਹੀਂ ਸੁਣ ਰਹੀ।
ਹੁਣ ਸੁਣਦੀ ਆ?
ਹਾਂਜੀ ਹਾਂਜੀ।
ਉਹ ਕਹਿੰਦੇ ਤੁਸੀਂ ਕਿਹਾ ਵੀ ਇੰਡੀਆ ਦੇ ਵਿੱਚ ਤਾਂ ਲੋਕ ਇੱਥੇ ਆ ਗਏ, ਉੱਥੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ। ਤੁਹਾਨੂੰ ਪਤਾ ਕੈਨੇਡਾ ਦੇ ਵਿੱਚ 26% ਡਰੋਪ ਆਊਟ ਹੈ ਕਿ ਯੂਨੀਵਰਸਿਟੀ ਕਾਲਜਾਂ ਦੇ ਵਿਦਿਆਰਥੀ, ਕਿਉਂਕਿ ਉਹਨਾਂ ਕੋਲੇ ਮੁਲਕ ਉਹੀ ਚੰਗਾ ਹੁੰਦਾ ਜਿੱਥੇ ਲੋਕਾਂ ਨੂੰ ਪੜ੍ਹਨ ਦੀ, ਉਹਨਾਂ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਸਹੂਲਤ ਹੋਵੇ ਤੇ ਬੁਢਾਪੇ ਵਿੱਚ ਉਹਨੂੰ ਸਾਂਭਣ ਵਾਸਤੇ ਸਹੂਲਤ ਹੋਵੇ। ਆਹ ਕੈਨੇਡਾ ਦੀ ਹਿਸਟਰੀ ਦੱਸਦੀ ਹੈ। ਬਾਕੀ ਤੁਸੀਂ ਕਹਿੰਦੇ ਵੀ ਇੱਥੇ ਲੋਕ ਆਜ਼ਾਦੀ ਮਨਾ, ਇੱਥੇ ਪਿਛਲੇ ਸੰਡੇ ਇੱਥੇ
ਕਰੀ
ਗਏ, ਉਹ ਕਿਸੇ ਨੇ ਨੱਚਣ ਟੱਪਣ ਕਰੀ ਗਏ, ਕਿਸੇ ਨੇ ਕੈਨੇਡਾ ਦਾ ਨਾਂ ਹੀ ਨਹੀਂ ਲਿਆ ਵੀ ਕੈਨੇਡਾ ਕੈਨੇਡਾ ਹੈ ਕੀ, ਇੱਥੋਂ ਦੇ ਆਦਿਵਾਸੀਆਂ ਨਾਲ ਕੀ ਵਾਪਰਿਆ, ਕੈਨੇਡਾ ਕੀ ਹੈਗਾ, ਇੱਥੇ ਤੱਟ ਕਿੰਨੇ ਨੇ, ਇੱਥੇ ਨਦੀਆਂ ਕਿੰਨੀਆਂ ਨੇ, ਇੱਥੇ ਮੈਂ ਹੈਰਾਨ ਰਹਿ ਗਿਆ ਸਾਰੀ ਜਿਹੜੀ ਕੈਨੇਡਾ ਦੇ ਮਨਾਉਂਦੇ ਨੱਚਣ ਟੱਪਣ ਦੀ ਨਿਗਾਹ ਤਾਂ। ਇਹ ਸਾਰਿਆਂ ਦਾ ਇਹੀ ਖਿਆਲ ਹੈ ਵਿਰਾਟ ਸਾਹਿਬ, ਚਾਹੇ ਹਿੰਦੁਸਤਾਨੀ ਹੋਣ ਚਾਹੇ ਮਨਾਉਂਦੇ ਕੈਨੇਡਾ ਦੇ ਹੀ ਹੋਣ, ਭਾਵੇਂ ਇੱਥੋਂ ਦੇ ਆਦਿਵਾਸੀਆਂ ਨਾਲ ਕੀ ਵਾਪਰੀਆਂ, ਕਿੰਨੇ 70,000 ਲੋਕ ਉਹਨਾਂ ਦੇ ਰੈਜੀਆਂ ਸਕੂਲਾਂ ਮਾਰਤੇ, ਉਹ ਨਾ ਹੀ ਦਿਆ। ਜਿੰਨਾ ਚਿਰ ਅਸੀਂ ਆਪਣੇ ਅਜਾੜੇ ਦੀ ਗੱਲ ਨਹੀਂ ਕਰਦੇ ਜਿਹੜੀ 1947 ਚ ਹੋਈ ਆ, ਆਜ਼ਾਦੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜਿੰਨਾ ਚਿਰ ਕੈਨੇਡਾ ਦੇ ਮਨਾਉਂਦੇ ਆ, ਜੇ ਇੱਥੋਂ ਦੇ ਲੋਕਾਂ ਨਾਲ ਕੀ ਵਾਪਰੀ ਆ, ਇੱਥੋਂ ਦੇ ਆਦਿਵਾਸੀਆਂ ਨਾਲ ਜਿਹੜੇ 1500 ਤੋਂ 1745 ਚ ਰਹਿੰਦੇ ਸੀ, ਉਦੋਂ ਬਾਅਦ ਆ ਕੇ ਕਿਵੇਂ ਉਹਨਾਂ ਨਾਲ ਹੋਈ ਆ, ਉਹ ਨਹੀਂ ਲੈਂਦੇ ਤਾਂ ਇੱਥੇ ਮੈਂ ਨਹੀਂ ਦੱਸਦਾ ਕੁਛ। ਥੈਂਕ ਯੂ।
ਧੰਨਵਾਦ ਜੀ, ਧੰਨਵਾਦ। ਵੈਸੇ ਮੈਂ ਤਾਂ ਓਵਰਆਲ ਮੈਂ ਤਾਂ ਇਹ ਕਹਿ ਰਿਹਾ ਸੀਗਾ, ਮੈਂ ਨਾ ਇੰਡੀਆ ਦੀ ਗੱਲ ਕੀਤੀ ਨਾ ਇੱਥੇ, ਮੈਂ ਤਾਂ ਆਜ਼ਾਦੀ ਦੀ ਡੈਫੀਨੇਸ਼ਨ ਦੀ ਗੱਲ ਕਰ ਰਿਹਾ ਸੀ ਵੀ ਵੱਡੀ ਬਹੁ ਗਿਣਤੀ ਨੂੰ, ਤੁਹਾਡੀਆਂ ਗੱਲਾਂ ਠੀਕ ਨੇ, ਵੀ ਵੱਡੀ ਬਹੁ ਗਿਣਤੀ ਨੂੰ ਆਜ਼ਾਦੀ ਦਾ ਮਤਲਬ ਨਹੀਂ ਪਤਾ ਹੈ, ਆਜ਼ਾਦੀ ਚੀਜ਼ ਕੀ ਹੈ। ਮੈਂ ਤਾਂ ਕਹਿੰਦਾ ਮਾਨਸਿਕ ਤੌਰ ਤੇ ਅਸੀਂ ਸਾਡੀ ਜਿਹੜੀ ਵੱਡੀ ਬਹੁ ਗਿਣਤੀ ਕੀ ਜੀ 99.99 ਸਾਨੂੰ ਸਿਸਟਮ ਨੇ ਮਾਨਸਿਕ ਤੌਰ ਤੇ ਗੁਲਾਮ ਬਣਾਤਾ। ਤੁਹਾਡੇ ਵਾਲੀਆਂ ਗੱਲਾਂ ਤਾਂ ਤਾਈਓ ਸੋਚਣਗੇ ਜਿਹੜਾ, ਜੇ ਮਾੜੇ ਮੋਟੇ ਜਿਹੜੇ ਗੁਲਾਮੀ ਦੇ ਸੰਗਲ ਆ ਉਹ ਤੋੜਨਗੇ, ਜਦੋਂ ਸੰਗਲ ਤਾਂ ਅਸੀਂ ਆਪ ਹੀ ਢੇ ਕਰੀ ਜਾਂਦੇ ਹਾਂ। ਖੈਰ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਮਿਹਰਬਾਨੀ ਤੁਹਾਡੀ, ਸ਼ਾਇਦ ਹਰਬੰਸ ਸਿੰਘ ਕਾਲ ਕਰ ਰਹੇ ਸੀ ਜੀ, ਇੱਕ ਹੋਰ ਕਾਲਰ ਸਾਡੇ ਨਾਲ, ਮਿਹਰਬਾਨੀ। ਹਾਂਜੀ ਹਾਂਜੀ, ਸਮਾਂ ਥੋੜਾ ਰਹਿ ਗਿਆ, ਕੀ ਕਹਿਣਾ ਚਾਹੁੰਦੇ ਹੋ? ਨਹੀਂ ਨਹੀਂ ਨਹੀਂ, ਡ੍ਰੌਪ ਹੋ ਗਈ ਜੀ ਕਾਲ ਤੁਹਾਡੀ। ਚਲੋ ਹੁਣ ਸਮਾਂ ਤਕਰੀਬਨ ਸਮਾਪਤੀ ਵਾਲਾ, ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478 416-841-0478 ਸਰਵ ਲੋ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
ٹرک کا گھومتا پہیہ کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک یو throughout Ontario. No appointment needed. Drive-through facility, one-stop shop. Up Tisri location, exit 579 from Highway 401. In Napanee, quick truck you. 519-622-0660. QuickTruckLube.com.
Milton, we are back. This time with Pakistan sensation, Kaifi Khalil. Third annual Handi Milton Halal Food Festival, Saturday, August 17th, from 12 p.m. to 10 p.m. Milton Community Sports Park, 805 Santa Maria Boulevard. Free admission, free parking. For details, call Amir Shamsi, 416-662-7861 and Sara, 647-821-7861.
इस महीने मेरी सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं